ਸ੍ਰੀ ਵਾਹਿਗੁਰੂ ਜੀ। ਬਿਲਾਵਲ ਮਹੱਲਾ ਪੰਜਵਾਂ। ਮਨ ਤਨ ਪ੍ਰਭ ਆਰਾਧਿਐ, ਮਿਲ ਸਾਧ ਸਮਾਗੈ। ਉਚਰਤ ਗੁਣ ਗੋਪਾਲ ਜਸ, ਦੂਰ ਤੇ ਜਮ ਭਾਗੈ। ਮਨ ਤਨ ਪ੍ਰਭ ਆਰਾਧਿਐ, ਮਿਲ ਸਾਧ ਸਮਾਗੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ, ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਵਡਭਾਗੇ ਹੋ ਜੋ ਸਤਿਗੁਰਾਂ ਨੇ ਆਪ ਜੀ ਨੂੰ ਆਪਣੇ ਚਰਨਾਂ ਵਿੱਚ ਬੈਠਣ ਦਾ ਸੁਭਾਗ ਬਖਸ਼ਿਸ਼ ਕੀਤਾ ਹੈ। ਧੰਨ ਸਵੇਲਾ ਘੜੀ ਧੰਨ, ਧੰਨ ਮੂਰਤ ਪਲ ਸਾਰ, ਧੰਨ ਸੋ ਦਿਨ ਸੰਜੋਗੜਾ ਜਿਠਾ ਗੁਰਦਰ ਸਾਰ। ਇਹ ਸਮਾਂ ਸਫਲਾ ਹੈ, ਧੰਨਤਾ ਯੋਗ ਹੈ, ਜਿਸ ਸਮੇਂ ਆਪਾਂ ਮਹਾਰਾਜ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹਾਂ, ਔਰ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਰਨਾਂ ਦੀ ਧੂੜੀ ਆਪਣੇ ਮੱਥੇ ਲਾ ਰਹੇ ਹਾਂ। ਗੁਰੂ ਸਰੂਪ ਖਾਲਸਾ ਜੀਓ, ਮਨੁੱਖਾ ਜਨਮ ਮਿਲਿਆ ਹੈ ਨਾਮ ਜਪਣ ਵਾਸਤੇ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਪਰ ਅਸੀਂ ਕੀ ਕਰ ਰਹੇ ਹਾਂ, ਰਹਿਣ ਗਵਾਈ ਸੋਏ ਕਹਿ ਦਿਵਸ ਗਵਾਇਆ ਖਾਏ, ਸਾਰੀ ਰਾਤ ਸੁੱਤੇ ਰਹਿਣਾ, ਦਿਨੇ ਖਾ ਪੀ ਕੇ ਸੰਸਾਰ ਦੇ ਪਦਾਰਥਾਂ ਵਿੱਚ ਖਚਤ ਰਹਿਣਾ। ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ, ਹੀਰਿਆਂ ਤੋਂ ਵੱਧ ਕੇ ਕੀਮਤੀ ਮਨੁੱਖਾ ਜਨਮ ਕੌਡੀਆਂ ਦੇ ਪਾ ਜਾ ਰਿਹਾ ਹੈ। ਗੁਰੂ ਸਾਹਿਬ ਜੀ ਕਿਰਪਾ ਕਰਦੇ ਹਨ, ਕਲਯੁਗੀ ਜੀਵਾਂ ਨੂੰ ਆਪਣੇ ਚਰਨਾਂ ਨਾਲ ਜੋੜਨ ਦਾ ਇਹ ਉਪਰਾਲਾ ਕਰਦੇ। ਗੁਰੂ ਸਾਹਿਬ ਦਾ ਅਵਤਾਰ ਹੀ ਇਸੇ ਵਾਸਤੇ ਹੋਇਆ, ਸੁਣੀ ਪੁਕਾਰ ਦਾ ਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ। ਅਕਾਲ ਪੁਰਖ ਨੇ ਧਰਤੀ ਦੀ ਪੁਕਾਰ ਸੁਣ ਕੇ ਇਸ ਸੰਸਾਰ ਵਿੱਚ ਆਉਣਾ ਕੀਤਾ ਹੈ। ਸਤਿਗੁਰੂ ਨਾਨਕ ਆਪ ਪਰਮੇਸ਼ਰ ਅਵਤਾਰ ਲਈ ਉਸ ਵੰਸ਼ ਪ੍ਰਧਾਨਾ, ਪਰਮੇਸ਼ਰ ਦੇ ਸਾਖਿਆਤ ਸਰੂਪ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਅਵਤਾਰ ਧਾਰ ਕੇ ਕਲਯੁਗ ਦੇ ਅੰਦਰ ਆਏ ਹਨ, ਔਰ ਜਿਹੜੀਆਂ ਰੂਹਾਂ ਪਰਮੇਸ਼ਰ ਤੋਂ ਵਿਛੜੀਆਂ ਹੋਈਆਂ ਹਨ, ਉਹਨਾਂ ਵਿਛੜਿਆਂ ਨੂੰ ਮੇਲਣ ਦਾ ਕਾਰਜ ਕੀਤਾ ਹੈ। ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲਾ ਪ੍ਰਭੂ ਹਰ ਦਰਗਾਹ ਕਾ ਵਸੀਠ। ਵਸੀਠ ਕਹਿੰਦੇ ਹਨ ਵਕੀਲ ਨੂੰ, ਵਿਚੋਲੇ ਨੂੰ। ਵਿਚੋਲੇ ਤੋਂ ਬਿਨਾਂ ਕਿਸੇ ਦਾ ਸੰਯੋਗ ਨਹੀਂ ਹੋਇਆ ਕਰਦਾ। ਸਤਿਗੁਰੂ ਅਕਾਲ ਪੁਰਖ ਦੇ ਤੇ ਜੀਵ ਦੇ ਵਿਚੋਲੇ ਹਨ, ਆਤਮਾ ਤੇ ਪਰਮਾਤਮਾ ਦੇ ਵਿਚੋਲੇ ਹਨ। ਇਹ ਸੰਯੋਗ ਪਰਮੇਸ਼ਰ ਦੇ ਨਾਲ, ਅਕਾਲ ਪੁਰਖ ਦੇ ਨਾਲ ਗੁਰੂ ਸਾਹਿਬ ਹੀ ਕਰਾ ਸਕਦੇ ਹਨ। ਸੋ ਮਹਾਰਾਜ ਸ੍ਰੀ ਗੁਰੂ ਨਾਨਕ ਸਾਹਿਬ ਜੀ ਐਸੇ ਵਿਚੋਲੇ, ਦਰਗਾਹੀ ਵਿਚੋਲੇ ਬਣ ਕੇ ਆਏ, ਔਰ ਉਹਨਾਂ ਨੇ ਸਾਨੂੰ ਕਲਯੁਗੀ ਜੀਵਾਂ ਨੂੰ ਨਾਮ ਵਾਹਿਗੁਰੂ ਗੁਰਮੰਤਰ ਬਖਸ਼ਿਸ਼ ਕੀਤਾ ਹੈ। ਇਸ ਨਾਮ ਦੇ ਆਸਰੇ, ਵਾਹਿਗੁਰੂ ਗੁਰਮੰਤਰ ਦੇ ਆਸਰੇ ਇਸ ਭਵ ਸਾਗਰ ਨੂੰ ਵੀ ਤਰਨਾ ਹੈ ਤੇ ਅਕਾਲ ਪੁਰਖ ਦੇ ਸਰੂਪ ਦੀ ਪ੍ਰਾਪਤੀ ਵੀ ਕਰਨੀ ਹੈ। ਹੁਣ ਅਕਾਲ ਪੁਰਖ ਦਾ ਸਰੂਪ ਸਾਡੇ ਤੋਂ ਬਹੁਤ ਦੂਰ ਜਾਪਦਾ ਹੈ, ਹੈ ਨਹੀਂ ਪਰ ਜਾਪਦਾ ਹੈ। ਇਸੇ ਨੂੰ ਸ਼ਾਸਤਰਾਂ ਦੀ ਭਾਸ਼ਾ ਵਿੱਚ ਵਿਵਰਤਵਾਦ ਕਹਿੰਦੇ ਹਨ। ਵਿਵਰਤਵਾਦ ਦਾ ਮਤਲਬ ਹੈ ਹੋਵੇ ਕੁਛ ਹੋਰ ਤੇ ਨਜ਼ਰ ਕੁਛ ਹੋਰ ਆਵੇ, ਹੋਵੇ ਤੇ ਰੱਸੀ ਪਰ ਨਜ਼ਰ ਆਵੇ ਸੱਪ, ਇਹ ਵਿਵਰਤਵਾਦ ਹੈ। ਆਖੋ ਸਤਨਾਮ ਸ੍ਰੀ ਵਾਹ। ਹੈ ਤਾਂ ਅਕਾਲ ਪੁਰਖ ਹੀ ਹੈ ਸਾਰੇ ਸੰਸਾਰ ਦਾ, ਜਿਤਨਾ ਵੀ ਸਰੂਪ ਦੇਖ ਰਹੇ ਹੋ ਇਹ ਪਰਮੇਸ਼ਰ ਦਾ ਸਰੂਪ ਹੈ, ਜੋ ਸੁਣ ਰਹੇ ਹੋ ਇਹ ਵੀ ਪਰਮੇਸ਼ਰ ਦਾ ਸਰੂਪ ਹੈ, ਜੋ ਬੋਲ ਰਹੇ ਹੋ ਇਹ ਵੀ ਪਰਮੇਸ਼ਰ ਦਾ ਸਰੂਪ ਹੈ। ਇਹੋ ਵਿਸ ਸੰਸਾਰ ਤੋਂ ਦੇਖਦੇ ਇਹ ਹਰ ਕਾ ਰੂਪ ਹੈ। ਇਹ ਜਿਤਨਾ ਵਿਸ਼ਵ ਸੰਸਾਰ ਹੈ ਭਾਵੇਂ ਜ਼ਹਿਰ ਰੂਪ ਹੀ ਨਜ਼ਰ ਆਉਂਦਾ ਹੈ, ਪਰ ਹਰੀ ਦਾ ਰੂਪ ਹੈ ਭਾਈ, ਇਹਦੇ ਵਿੱਚ ਅਕਾਲ ਪੁਰਖ ਵਰਤ ਰਿਹਾ ਸਾਰੇ ਵਿੱਚ। ਜਿਵੇਂ ਰੱਸੀ ਸੱਪ ਪ੍ਰਤੀਤ ਹੁੰਦੀ ਹੈ, ਇਵੇਂ ਅਕਾਲ ਪੁਰਖ ਜਗਤ ਪ੍ਰਤੀਤ ਹੁੰਦਾ ਹੈ। ਜਗਤ ਹੈ ਨਹੀਂ, ਹੈ ਪਰਮੇਸ਼ਰ ਹੀ ਹੈ, ਇੱਕੋ ਹੀ ਹੈ, ਕਿਉਂਕਿ ਮਹਾਰਾਜ ਨੇ ਦੋ ਨਹੀਂ ਮੰਨੇ। ਆਖੋ ਸਤਨਾਮ ਸ੍ਰੀ ਵਾ। ਦੂਜਾ ਕਾਹੇ ਸਿਮਰੀਆ ਜੰਮੇ ਤੇ ਮਰ ਜਾਏ, ਏਕੋ ਸਿਮਰੋ ਨਾਨਕਾ ਜੋ ਜਲ ਥਲ ਰਿਹਾ ਸਮਾਏ। ਜੇ ਦੋ ਹੁੰਦੇ ਤੇ ਮਹਾਰਾਜ ਗੁਰਬਾਣੀ ਦੇ ਪਹਿਲੇ ਇੱਕ ਨਾ ਲਿਖਦੇ। ਏਕਾ ਲਿਖਿਆ ਜਪਜੀ ਸਾਹਿਬ ਤੋਂ ਪਹਿਲਾਂ, ਮੂਲ ਮੰਤਰ ਤੋਂ ਪਹਿਲਾਂ, ਪਰਮੇਸ਼ਰ ਦੇ ਸਾਰੇ ਵਿਸ਼ੇਸ਼ਣ ਦੱਸਣ ਤੋਂ ਪਹਿਲਾਂ ਇੱਕ ਲਿਖਿਆ ਹੈ। ਜਿਤਨੇ ਵੀ ਵਿਸ਼ੇਸ਼ਣ ਹਨ, ਵਿਸ਼ੇਸ਼ਤਾਈਆਂ ਹਨ, ਉਹ ਸਾਰੀਆਂ ਇੱਕ ਦੀਆਂ ਹਨ। ਸਾਧ ਸੰਗਤ ਜੀ, ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ, ਏਕੋ ਹੈ। ਜਿਹੜੇ ਦੋ ਕਹਿੰਦੇ ਹਨ ਦੁਬਧਾ ਵਿੱਚ, ਦਵੈਤ ਵਿੱਚ, ਉਹਨਾਂ ਦਾ ਭਰਮ ਹੈ। ਜਿਵੇਂ ਭਰਮ ਕਰਕੇ ਰੱਸੀ ਜੋ ਹੈ ਉਹ ਸੱਪ ਪ੍ਰਤੀਤ ਹੁੰਦੀ ਹੈ, ਜਦੋਂ ਭਰਮ ਮਿਟ ਜਾਵੇ ਤੇ ਫਿਰ ਸੱਪ ਦਾ ਗਿਆਨ ਅਲੋਪ ਹੋ ਜਾਂਦਾ, ਰੱਸੀ ਦਾ ਗਿਆਨ ਸਾਖਯਾਤ ਹੋ ਜਾਂਦਾ। ਜਦੋਂ ਚਾਨਣਾ ਕਰ ਲਈਏ, ਰੋਸ਼ਨੀ ਕਰ ਲਈਏ, ਦੀਵਾ ਬਲੈ ਅੰਧੇਰਾ ਜਾਏ, ਦੀਵਾ ਬਲ ਪਵੇ ਤੇ ਅੰਧੇਰਾ ਦੂਰ ਹੋ ਜਾਵੇ, ਫਿਰ ਰੱਸੀ ਪ੍ਰਤੀਤ ਹੁੰਦੀ ਹੈ ਵੀ ਰੱਸੀ ਪਈ ਹੈ। ਸੱਪ ਤਾਂ ਐਵੇਂ ਭੁਲੇਖਾ ਹੀ ਸੀ। ਇਸੇ ਤਰ੍ਹਾਂ ਅਕਾਲ ਪੁਰਖ ਦੇ ਸਰੂਪ ਦਾ ਗਿਆਨ ਜਦੋਂ ਪ੍ਰਗਟ ਹੁੰਦਾ, ਫਿਰ ਜਗਤ ਇੱਕ ਭੁਲੇਖਾ ਨਜ਼ਰ ਆਉਂਦਾ, ਇਹ ਸੁਪਨਾ ਨਜ਼ਰ ਆਉਂਦਾ, ਇਹ ਮਿਥਿਆ ਨਜ਼ਰ ਆਉਂਦਾ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਭਾਈ ਜਿਤਨਾ ਵਿਸ਼ਵ ਸੰਸਾਰ ਹੈ, ਇਹ ਹੈ ਤਾਂ ਪਰਮੇਸ਼ਰ ਦਾ ਸਰੂਪ, ਪਰ ਭਰਮ ਕਰਕੇ ਪਰਮੇਸ਼ਰ ਭੁੱਲਿਆ ਹੋਇਆ, ਪਰਮੇਸ਼ਰ ਦੂਰ ਹੈ। ਤੇ ਗੁਰੂ ਸਾਹਿਬ ਨਾਮ ਜਪਾ ਕੇ ਇਸ ਭਰਮ ਨੂੰ ਕੱਢਦੇ ਹਨ। ਜਦੋਂ ਤੁਸੀਂ ਵਾਹਿਗੁਰੂ 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 ਜਪੋਗੇ ਜਾਂ ਵਾਹਿਗੁਰੂ ਸੁਣੋਗੇ, ਗੁਰੂ ਕੀ ਬਾਣੀ ਨਾਲ ਜੁੜੋਗੇ, ਗੁਰੂ ਕਿਰਪਾ ਕਰਨਗੇ, ਤੇ ਕਿਰਪਾ ਦੇ ਨਾਲ ਸਾਧ ਸੰਗਤ ਦੀ ਆਤਮ ਸਰੂਪ ਦੀ ਲਖਤਾ ਹੋ ਜਾਏਗੀ, ਪ੍ਰਾਪਤੀ ਹੋ ਜਾਏਗੀ, ਆਪਣੇ ਆਪ ਨੂੰ ਵੇਖਣ ਦੇ ਸਮਰੱਥ ਹੋ ਜਾਵਾਂਗੇ। ਆਪਣੇ ਬਸ ਨਹੀਂ ਹੈ, ਗੁਰੂ ਕਿਰਪਾ ਚਾਹੀਦੀ ਹੈ, ਪਰ ਫਿਰ ਵੀ ਆਪਣਾ ਕਲਿਆਣ ਕਰਨ ਲਈ ਨਾਮ ਜਪਣਾ ਸ਼ੁਰੂ ਕਰ ਦਿਓ, ਗੁਰੂ ਅੱਗੇ ਅਰਦਾਸ ਕਰੋ, ਮੰਗ ਕਰੋ, ਮਹਾਰਾਜ ਹੋਏ ਦਿਆਲ ਮੇਰਾ ਮਨ ਲਾਓ, ਸਾਡਾ ਮਨ ਤੁਹਾਡੇ ਚਰਨਾਂ ਵਿੱਚ ਜੁੜ ਜਾਵੇ। ਅੱਜ ਦੇ ਸ਼ਬਦ ਵਿੱਚ ਵੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਰਤਾਜ, ਇਹੀ ਸਿੱਖਿਆ ਆਪਣੇ ਸਿੱਖਾਂ ਸੇਵਕਾਂ ਨੂੰ ਦੇ ਰਹੇ ਨੇ, ਭਾਈ ਮਨ ਕਰਕੇ ਔਰ ਤਨ ਕਰਕੇ ਪਰਮੇਸ਼ਰ ਦੀ ਆਰਾਧਨਾ ਕਰੀਏ। ਆਰਾਧਨਾ ਨਾਮ ਭਗਤੀ ਦਾ ਹੈ, ਕਿਸੇ ਨੂੰ ਬੜੀ ਨਿਮਰਤਾ ਦੇ ਨਾਲ ਆਰਾਧ ਲੈਣਾ, ਕਿਸੇ ਦੇਵਤੇ ਨੂੰ, ਕਿਸੇ ਮਹਾਤਮਾ ਨੂੰ, ਕਿਸੇ ਗੁਰੂ ਪੀਰ ਨੂੰ, ਕੋਈ ਕਿਸੇ ਨੂੰ ਆਰਾਧਦਾ ਹੈ, ਕੋਈ ਕਿਸੇ ਨੂੰ ਆਰਾਧਦਾ ਹੈ, ਜੈਸੀ ਜੈਸੀ ਕਿਸੇ ਦੀ ਭਾਵਨਾ ਹੈ। ਪਰ ਗੁਰੂ ਕੇ ਸਿੱਖ ਨੇ ਤਾਂ ਅਕਾਲ ਪੁਰਖ ਦੀ ਆਰਾਧਨਾ ਕਰਨੀ ਹੈ, ਜਿਹੜਾ ਸਾਰਿਆਂ ਤੋਂ ਵੱਡਾ ਦੇਵਤਾ ਹੈ। ਦੇਵਾਨ ਦੇਵ ਜਿਤਨੇ ਵੀ ਦੇਵਤੇ ਹਨ, 33 ਕਰੋੜ ਦੇਵਤੇ ਹਨ, ਸਾਧ ਸੰਗਤ ਜੀ 9 ਕਰੋੜ ਦੇਵੀਆਂ ਹਨ। ਹੁਣ ਤੁਸੀਂ ਕਹੋਗੇ ਵੀ ਦੇਵੀਆਂ ਦੇਵਤੇ ਕਿੱਥੋਂ ਆ ਗਏ? ਅਸਲ ਵਿੱਚ ਇੱਕ ਮਿਸਾਲ ਦੇ ਕੇ ਸਮਝ ਲੈਣਾ ਸਾਰੀ ਬਾਤ ਨੂੰ। ਟਰਾਂਸਮੀਟਰ ਤੋਂ, ਟਰਾਂਸਫਾਰਮ ਤੋਂ ਦੇਖੋ ਬਿਜਲੀ ਆ ਰਹੀ ਹੈ, ਭਾਖੜੇ ਤੋਂ ਆ ਰਹੀ ਹੈ, ਅੱਗੇ ਵੰਡੀ ਜਾ ਰਹੀ ਹੈ। ਕੋਈ ਬਲਬ ਹੈ, ਕੋਈ ਟਿਊਬ ਹੈ, ਕੋਈ ਪੱਖਾ ਹੈ, ਕੋਈ ਕੂਲਰ ਹੈ, ਕੋਈ ਫਰਿੱਜ ਹੈ, ਕੋਈ ਹੀਟਰ ਹੈ, ਕੋਈ ਗੀਜ਼ਰ ਹੈ, ਅਤੇ ਕੋਈ ਰੇਲ ਦਾ ਇੰਜਣ ਚੱਲ ਰਿਹਾ ਹੈ। ਬਿਜਲੀ ਸਾਰੀ ਇੱਕੋ ਹੈ, ਪਰ ਬਾਹਰਲੇ ਰੂਪ ਵੱਖਰੇ ਵੱਖਰੇ ਹਨ। ਬਲਬ ਵੀ ਰੋਸ਼ਨੀ ਕਰ ਰਿਹਾ, ਪਰ ਉਹਦੀ ਰੋਸ਼ਨੀ ਤਿੱਖੀ ਹੈ, ਔਰ ਟਿਊਬ ਦੇ ਨਾਲ ਵੀ ਰੋਸ਼ਨੀ ਹੋ ਰਹੀ ਹੈ, ਉਹਦੀ ਰੋਸ਼ਨੀ ਠੰਡੀ ਅਤੇ ਮਿੱਠੀ ਹੈ। ਬਿਜਲੀ ਇੱਕੋ ਹੀ ਹੈ, ਉਹੀ ਬਿਜਲੀ ਹੈ ਜਿਹੜੀ ਸੂਰਜ ਵਿੱਚ ਪ੍ਰਕਾਸ਼ ਕਰਦੀ ਹੈ, ਬੜੀ ਡਾਢੀ ਧੁੱਪ ਪੈਂਦੀ ਹੈ, ਉਹੀ ਪ੍ਰਕਾਸ਼ ਰੋਸ਼ਨੀ ਅਕਾਲ ਪੁਰਖ ਦੀ ਜੋਤ ਹੈ, ਜਿਹੜੀ ਚੰਦਰਮਾ ਵਿੱਚ ਪ੍ਰਕਾਸ਼ ਕਰਦੀ ਹੈ, ਠੰਡੀ ਚਾਂਦਨੀ ਦਿੰਦੀ ਹੈ। ਉਹੀ ਰੋਸ਼ਨੀ ਹੈ ਸਾਡੀਆਂ ਅੱਖਾਂ ਵਿੱਚ, ਉਹੀ ਰੋਸ਼ਨੀ ਹੈ ਸਾਡੇ ਕੰਨਾਂ ਵਿੱਚ, ਉਹੀ ਰੋਸ਼ਨੀ ਹੈ ਹੱਥਾਂ ਵਿੱਚ, ਪੈਰਾਂ ਵਿੱਚ। ਸਾਰੇ ਸੰਸਾਰ ਦੇ ਜਰੇ ਜਰੇ 'ਚ ਰੋਸ਼ਨੀ ਬਿਜਲੀ ਇੱਕੋ ਹੀ ਹੈ ਅਕਾਲ ਪੁਰਖ ਦੀ। ਬਾਹਰਲੇ ਰੂਪ ਵੱਖਰੇ ਵੱਖਰੇ ਹਨ, ਕੋਈ ਦੇਵੀ ਕਰਕੇ, ਕੋਈ ਦੇਵਤਾ ਕਰਕੇ ਪੂਜਦਾ ਹੈ, ਪਰ ਅਕਾਲ ਪੁਰਖ ਦਾ ਸਰੂਪ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇੱਕੋ ਹੀ ਹੈ। ਸਭ ਮੈਂ ਜੋਤ, ਜੋਤ ਹੈ ਸੋਏ, ਇਸਦਾ ਚਾਨਣ ਸਭ ਮੈਂ ਚਾਨਣ ਹੋਏ। ਸੋ ਭਾਈ, ਅਕਾਲ ਪੁਰਖ ਜਿਹੜਾ ਸਾਰਿਆਂ ਤੋਂ ਵੱਡਾ ਹੈ, ਉਸ ਨੂੰ ਜਪਣਾ ਕਰੋ। ਕਿਉਂ ਨਾ ਜਪੋ ਤਾਕੋ ਤੁਮ ਭਾਈ, ਅੰਤਕਾਲ ਜੋ ਹੋਏ ਸਹਾਈ। ਦਸਮ ਪਾਤਸ਼ਾਹ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਥਨ ਕਰਦੇ ਹਨ, ਹੇ ਭਾਈ, ਕਿਉਂ ਨਹੀਂ ਉਸ ਜਾਗ ਦੀ ਜੋਤ ਨੂੰ ਜਪਦੇ ਜਿਸ ਨੇ ਤੁਹਾਡੇ ਹੀ ਅੰਤ ਸਮੇਂ ਸਹਾਇਤਾ ਕਰਨੀ ਹੈ। ਸੋ ਆਓ ਖਾਲਸਾ ਜੀ, ਗੁਰੂ ਸਾਹਿਬ ਜੀ ਪੰਜਵੇਂ ਪਾਤਸ਼ਾਹ ਜੀ ਦੇ ਇਹਨਾਂ ਮਹਾਂਵਾਕਾਂ ਨੂੰ ਵਿਚਾਰ ਕਰੀਏ, ਪਿਆਰ ਦੇ ਨਾਲ ਸਾਰੀ ਸੰਗਤ ਆਖਣਾ ਕਰੀਏ, ਸਤਨਾਮ ਸ੍ਰੀ ਵਾਹਿ, ਸਤਨਾਮ ਸ੍ਰੀ ਵਾਹਿ ਸਾਹਿਬ ਜੀ।
ਮਹੱਲਾ ਪੰਜਵਾ। ਮਨ ਤਨ ਪ੍ਰਭ ਆਰਾਧਿਐ, ਮਿਲ ਸਾਧ ਸਮਾਗੈ।
ਆਖੋ ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ ਪਰਮੇਸ਼ਵਰ ਦੀ ਆਰਾਧਨਾ ਕਿੱਥੇ ਹੁੰਦੀ ਹੈ? ਰਾਗ ਆਸਾ ਦੇ ਅੰਦਰ ਗੁਰੂ ਸਾਹਿਬ ਜੀ ਨੇ ਇੱਕ ਸਵਾਲ ਕੀਤਾ ਤੇ ਆਪ ਹੀ ਜਵਾਬ ਦਿੱਤਾ। ਪੰਜਵੇਂ ਪਾਤਸ਼ਾਹ ਦਾ ਬਚਨ ਹੈ ਕਿ ਹੇ ਵਾਹਿਗੁਰੂ, ਕਿਰਪਾ ਕਰਕੇ ਉਸ ਜਗ੍ਹਾ ਦੱਸ ਜਿੱਥੇ ਤੇਰਾ ਕੀਰਤਨ ਕਰੀਏ। ਸੋ ਅਸਥਾਨ ਬਤਾਵੋ ਮੀਤਾ, ਜਾ ਕੇ ਹਰ ਹਰ ਕੀਰਤਨ ਨੀਤਾ। ਐਸੀ ਜਗ੍ਹਾ ਦੀ ਸਾਨੂੰ ਦੱਸ ਪਾਓ ਜਿਹੜੀ ਜਗ੍ਹਾ ਤੇ ਅਸੀਂ ਤੁਹਾਡਾ ਨਾਮ ਜਪੀਏ, ਤੁਹਾਡੀ ਬੰਦਗੀ ਕਰੀਏ, ਤੁਹਾਡਾ ਸਿਮਰਨ ਕਰੀਏ। ਫਿਰ ਕਹਿੰਦੇ ਤੀਰਥ ਜਾਓ ਤਾਂ ਹੋਂ ਹੋਂ ਕਰਤੇ। ਜੇ ਤੀਰਥਾਂ ਤੇ ਜਾਂਦੇ ਹਾਂ ਤੇ ਉੱਥੇ ਹਉਮੈ ਦਾ ਬੜਾ ਬੋਲਬਾਲਾ ਹੈ। ਤੀਰਥਾਂ ਤੇ ਰਹਿਣ ਵਾਲੇ ਵੀ ਬੜੇ ਹੰਕਾਰੀ ਹੁੰਦੇ ਹਨ। ਉਹ ਸ੍ਰੀ ਮਹੰਤ ਬਣ ਕੇ ਆਪਣੇ ਚਰਨਾਂ ਦੀ ਪੂਜਾ ਕਰਾ ਰਹੇ ਨੇ, ਆਪਣਾ ਪਖੰਡ ਚਲਾ ਰਹੇ ਨੇ, ਆਪਣੀ ਦਾਲ ਰੋਟੀ ਦਾ ਉਹਨਾਂ ਨੂੰ ਫਿਕਰ ਹੈ, ਹੋਰ ਉਹਨਾਂ ਨੂੰ ਧਰਮ ਨਾਲ ਕੋਈ ਵਾਸਤਾ ਹੀ ਨਹੀਂ। ਕਹਿੰਦੇ ਤੀਰਥਾਂ ਦੇ ਸਿਵਾਏ ਹੋਮਾਂ ਦੇ ਕੁਛ ਨਹੀਂ। ਜੇ ਕੋਈ ਯਾਤਰੀ ਜਾਂਦਾ ਹੈ ਤੀਰਥ ਇਸ਼ਨਾਨ ਕਰਕੇ, ਉਹਦੇ ਮਨ ਵਿੱਚ ਹੰਕਾਰ ਦੀ ਭਾਵਨਾ ਵੱਧ ਜਾਂਦੀ ਹੈ, ਹੋਮਾਂ ਦੀ ਵੱਧ ਜਾਂਦੀ ਹੈ ਵੀ ਮੈਂ ਤੀਰਥ ਇਸ਼ਨਾਨ ਕੀਤਾ ਹੈ। ਤੀਰਥਾਂ ਤੇ ਜਾ ਕੇ ਤਾਂ ਮੈਲ ਮਨ ਦੀ ਲੈਣੀ ਚਾਹੀਦੀ ਸੀ, ਪਰ ਬਹੁਤੇ ਲੋਕ ਇਹੀ ਕਹਿੰਦੇ ਸੁਣੇ ਨੇ ਕਿ ਮੈਂ ਇਤਨੀ ਵਾਰ ਹਰਿਦੁਆਰ ਗਿਆ, ਇਤਨੀ ਵਾਰ ਪੁਸ਼ਕਰ ਇਸ਼ਨਾਨ ਕੀਤਾ, ਮੈਂ 68 ਤੀਰਥਾਂ ਤੇ ਨਹਾਤਾ, ਮੈਂ ਬਦਰੀਨਾਥ ਦੇ ਦਰਸ਼ਨ ਕੀਤੇ। ਜਿਵੇਂ ਅੱਜ ਵੀ ਸਾਡੇ 'ਚ ਵੀ ਸਾਧ ਸੰਗਤ ਜੀ, ਕਿਉਂਕਿ ਮਨੁੱਖਤਾ ਦੀ ਕਮਜ਼ੋਰੀ ਇੱਕੋ ਹੀ ਰਹਿਣੀ ਹੈ, ਹਉਮੈ ਰੋਗ ਮਨੁੱਖ ਕੋ ਦੀਨਾ। ਹਉਮੈ ਦਾ ਰੋਗ ਬੰਦੇ ਨੂੰ ਦਿੱਤਾ ਹੈ, ਭਾਵੇਂ ਉਹ ਕਿਸੇ ਰੂਪ ਵਿੱਚ ਵੀ ਜ਼ਾਹਰ ਹੋਵੇ, ਹਿੰਦੂ, ਮੁਸਲਮਾਨ, ਸਿੱਖ, ਕੋਈ ਇਨਸਾਨ ਹੋਵੇ, ਹੰਕਾਰ ਉਹਦੇ 'ਚ ਆ ਹੀ ਜਾਂਦਾ ਹੈ। ਸਾਡੇ ਵਿੱਚ ਵੀ ਕਈ ਲੋਕ ਇਹ ਕਹਿੰਦੇ ਜੀ ਮੈਂ 50 ਵਾਰੀ ਅੰਮ੍ਰਿਤਸਰ ਗਿਆ, 21 ਵਾਰ ਹੇਮਕੁੰਡ ਸਾਹਿਬ ਗਿਆ, ਇੰਨੀ ਵਾਰ ਪਟਨਾ ਸਾਹਿਬ ਗਿਆ। ਜਾਣਾ ਤਾਂ ਚਾਹੀਦਾ ਹੈ, ਪਰ ਤੀਰਥ ਬਰਤ ਅਰਦਾਨ ਕਰ, ਮਨ ਮੈਂ ਧਰੈ ਗੁਮਾਨ, ਨਾਨਕ ਨੇਫਲ ਜਾਤ ਤੇ ਜਿਉਂ ਕੁੰਚਰ ਇਸ਼ਨਾਨ। ਹਾਥੀ ਨੂੰ ਇਸ਼ਨਾਨ ਕਰਾਉਣ ਦਾ ਕੀ ਫਾਇਦਾ? ਇਸ਼ਨਾਨ ਕਰਕੇ ਬਾਅਦ ਵਿੱਚ ਹਾਥੀ ਨੇ ਆਪਣੇ ਸਿਰ ਵਿੱਚ ਮਿੱਟੀ ਕਟਾਈ ਪਾ ਲੈਣਾ ਹੈ। ਸੋ ਮਹਾਰਾਜ ਸਾਹਿਬ ਜੀ ਕਹਿੰਦੇ ਤੀਰਥ ਜਾਓ ਤਾਂ ਹੋਂ ਹੋਂ ਕਰਤੇ। ਜੇ ਤੀਰਥਾਂ ਤੇ ਜਾਈਦਾ ਤੇ ਉੱਥੇ ਹੋਮੈ ਹੀ ਹੈ। ਪੰਡਿਤ ਪੁੱਛੋ ਤਾਂ ਮਾਇਆ ਰਾਤੇ, ਪੜ੍ਹੇ ਲਿਖੇ ਲੋਕਾਂ ਨੂੰ, ਵਿਦਵਾਨਾਂ ਨੂੰ, ਗਿਆਨੀਆਂ ਨੂੰ, ਕਥਾ ਵਾਚਕਾਂ ਨੂੰ ਪੁੱਛੀਏ ਵੀ ਉਹ ਜਗ੍ਹਾ ਦੱਸੋ ਵੀ ਜਿੱਥੇ ਪਰਮਾਤਮਾ ਦਾ ਭਜਨ ਕਰ ਲਈਏ, ਉਹ ਕੀ ਦੱਸਣਗੇ? ਕਿਉਂਕਿ ਉਹਨਾਂ ਦਾ ਧਿਆਨ ਤਾਂ ਮਾਇਆ ਵਿੱਚ ਹੈ। ਮਹਾਰਾਜ ਕਹਿੰਦੇ ਪੰਡਿਤ ਉੱਠ ਉੱਠ ਮਾਇਆ ਦੇਖੈ, ਦਿਖਾ ਕੇ ਨਾ ਕਿਉ ਆਣ ਚੜਾਇਆ। ਪੰਡਿਤ ਉੱਠ ਉੱਠ ਕੇ ਦੇਖਦੇ ਨੇ ਵੀ ਚੜਾਵਾ ਕਿੰਨਾ ਕੁ ਚੜਿਆ। ਇਹ ਇਕੱਲੇ ਮੰਦਰ ਵਿੱਚ ਪੂਜਾ ਕਰਨ ਵਾਲੇ ਪੰਡਿਤ ਲਈ ਨਹੀਂ, ਇਹ ਸਾਡੇ ਗ੍ਰੰਥੀ ਸਿੰਘਾਂ ਵਾਸਤੇ ਵੀ ਹੈ, ਇਹ ਮਸੀਤ ਵਿੱਚ ਸੇਵਾ ਕਰਨ ਵਾਲੇ ਮੁਲਾਣੇ ਵਾਸਤੇ ਵੀ ਹੈ, ਇਹ ਚਰਚ ਵਿੱਚ ਸੇਵਾ ਕਰਨ ਵਾਲੇ ਪਾਦਰੀ ਵਾਸਤੇ ਵੀ ਹੈ, ਉਪਦੇਸ਼ ਸਾਰੀ ਦੁਨੀਆਂ ਲਈ ਹੈ ਸਾਂਝਾ। ਮਹਾਰਾਜ ਕਹਿੰਦੇ ਪੜ੍ਹੇ ਲੋਕਾਂ ਦੀ ਇਹ ਬਿਰਤੀ ਮਾਇਆ ਤੱਕ ਹੈ, ਪੰਡਿਤ ਪੁੱਛੋ ਤਾਂ ਮਾਇਆ ਰਾਤੇ, ਸੋ ਅਸਥਾਨ ਬਤਾਵੋ ਮੀਤਾ ਜਾਂ ਕਹਿ ਹਰ ਹਰ ਕੀਰਤਨੀਤਾ। ਫਿਰ ਕਿਹੜੀ ਜਗ੍ਹਾ ਹੈ ਇਹ ਕਿਰਪਾ ਕਰਕੇ ਦੱਸੋ ਜਿੱਥੇ ਵਾਹਿਗੁਰੂ 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 ਜਪਿਆ ਜਾ ਸਕੇ, ਜਿੱਥੇ ਹਰੀ ਦਾ ਕੀਰਤਨ ਕੀਤਾ ਜਾ ਸਕੇ, ਨਾਮ ਜਪਿਆ ਜਾ ਸਕੇ, ਰਾਮ ਰਾਮ ਹਰੀ ਹਰੀ ਵਾਹਿਗੁਰੂ ਵਾਹਿਗੁਰੂ ਕਰਿਆ ਜਾ ਸਕੇ, ਐਸੀ ਕੋਈ ਜਗ੍ਹਾ ਦੱਸੋ। ਤਾਂ ਹਜ਼ੂਰ ਕਹਿੰਦੇ ਨੇ ਸਾਧ ਸੰਗ ਹਰ ਕੀਰਤਨ ਗਾਈਐ, ਸੋ ਅਸਥਾਨ ਗੁਰੂ ਤੇ ਪਾਈਐ। ਇਹ ਭਾਈ ਐਸਾ ਸਥਾਨ ਤਾਂ ਗੁਰੂ ਕੀ ਸਾਧ ਸੰਗਤ ਹੀ ਹੈ ਜਿੱਥੇ ਕੇਵਲ ਹਰੀ ਦਾ ਕੀਰਤਨ ਹੁੰਦਾ ਹੈ, ਭਜਨ ਹੁੰਦਾ ਹੈ, ਔਰ ਉਹ ਬੈਕੁੰਠ ਥਾਨ ਹੈ। ਤਹਾਂ ਬੈਕੁੰਠ ਜਹ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਹੇ। ਸੋ ਅੱਜ ਦੇ ਮਹਾਂਵਾਕ ਦੀ ਪਹਿਲੀ ਪੌੜੀ ਪਹਿਲੀ ਪੰਕਤੀ ਗੁਰੂ ਸਾਹਿਬ ਕਹਿੰਦੇ ਭਾਈ ਕੀਰਤਨ ਕਰਨ ਵਾਸਤੇ, ਪ੍ਰਭੂ ਦਾ ਜਸ ਗਾਉਣ ਵਾਸਤੇ, ਨਾਮ ਜਪਣ ਵਾਸਤੇ ਇੱਕ ਸਥਾਨ ਹੈ ਸਾਧ ਸੰਗਤ, ਉਹਦੇ ਵਿੱਚ ਜਾਓ। ਸਾਧ ਸਮਾਗਮ, ਜਿੱਥੇ ਸਾਧੂਆਂ ਦਾ ਸਮਾਗਮ ਹੋ ਰਿਹਾ, ਜਿੱਥੇ ਸਾਧੂ ਇਕੱਠੇ ਹੋਏ ਨੇ ਨਾਮ ਜਪਣ ਵਾਲੇ। ਸਾਧੂ ਤੋਂ ਭਾਵ ਸਾਧ ਸੰਗਤ ਦੀ ਕੋਈ ਬਨਾਵਟ ਦਾ ਨਾਮ ਨਹੀਂ। ਅੱਜ ਕੱਲ੍ਹ ਅਸੀਂ ਇਹ ਸਮਝਦੇ ਹਾਂ ਵੀ ਜਿਹਦਾ ਚੋਲਾ ਲੰਮਾ ਹੋਵੇ, ਵਧੀਆ ਕਾਲ ਹੋਵੇ, ਉਹੀ ਸਾਧੂ ਹੁੰਦਾ। ਨਹੀਂ, ਜਿਸ ਨੇ ਮਨ ਨੂੰ ਸਾਧ ਲਿਆ ਸੋ ਸਾਧੂ ਹੈ। ਜਿਸ ਦੇ ਮਨ ਦੇ ਵਿੱਚ ਹਰ ਵੇਲੇ ਵਾਹਿਗੁਰੂ ਦੇ ਨਾਮ ਦੀ ਰੌਂ ਚੱਲਦੀ ਹੈ, ਵਾਹਿਗੁਰੂ 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 ਦਾ ਜਾਪ ਹੁੰਦਾ ਹੈ, ਉਹ ਸਾਧੂ ਹੈ। ਐਸੇ ਸਾਧੂ ਦੀ ਸੰਗਤ ਵਿੱਚ ਬਹਿ ਕੇ ਮਨ ਕਰਕੇ ਵੀ ਔਰ ਤਨ ਕਰਕੇ ਵੀ। ਤਨ ਕਰਕੇ ਕਿਵੇਂ? ਤਨ ਕਰਕੇ ਕੰਨਾਂ ਨਾਲ ਕੀਰਤ, ਹੱਥਾਂ ਕਰਕੇ ਸੇਵਾ ਕਰਨੀ ਹੈ, ਪੈਰਾਂ ਕਰਕੇ ਪਰਿਕਰਮਾ ਕਰਨੀ ਹੈ, ਸੀਸ ਕਰਕੇ ਮੱਥਾ ਟੇਕਣਾ ਹੈ, ਤੇ ਆਪਣਾ ਸਾਰਾ ਹੀ ਸਰੀਰ ਗੁਰੂ ਨੂੰ ਸੌਂਪ ਦੇਣਾ। ਇਹ ਤਨ ਕਰਕੇ ਹੈ। ਮਨ ਕਰਕੇ ਸੰਕਲਪ ਜਿਹੜੇ ਨੇ ਉਹ ਸ਼ੁੱਧ ਰੱਖਣੇ ਨੇ, ਭਾਵ ਇੱਛਾ ਰੱਖਣੀ ਅਕਾਲ ਪੁਰਖ ਨੂੰ ਮਿਲਣੇ ਦੀ। ਹਰ ਮਿਲਣੈ ਨੋ ਮਨ ਲੋਚਦਾ, ਹਰ ਮਿਲਣੈ ਨੋ ਮਨ ਲੋਚਦਾ, ਹਰ ਮਿਲਣਾ ਨੋ ਮਨ ਲੋਚਦਾ, ਹਰ ਮਿਲਣਾ ਨੋ ਮਨ ਲੋਚਦਾ, ਮੇਰਾ ਮਨ ਲੋਚੈ ਗੁਰਦਰਸ਼ਨ ਤਾਈ, ਬਿਲਪ ਕਰੇ ਚਾਤਰ ਕੀ ਨਿਆਈ। ਮਨ ਦੇ ਤੜਪ ਹੋਵੇ ਕਿ ਅਕਾਲ ਪੁਰਖ ਦੇ ਸਰੂਪ ਦੀ ਪ੍ਰਾਪਤੀ ਕਰਨੀ ਹੈ, ਵਾਹਿਗੁਰੂ ਨੂੰ ਮਿਲਣਾ ਹੈ, ਤੇ ਤਨ ਵਿੱਚ ਸੇਵਾ ਦੀ ਭਾਵਨਾ ਹੋਵੇ। ਇਸ ਤਰ੍ਹਾਂ ਮਨ ਤਨ ਪ੍ਰਭਿਆ ਆਰਾਧੀਐ। ਹੇ ਭਾਈ, ਮਨ ਕਰਕੇ ਤਨ ਕਰਕੇ ਵਾਹਿਗੁਰੂ ਦੀ ਆਰਾਧਨਾ ਕਰੀਏ, ਮਿਲ ਸਾਧ ਸਮਾਗ ਸਾਧੂ ਦੀ ਸੰਗਤ ਵਿੱਚ ਮਿਲ ਕੇ ਵਾਹਿਗੁਰੂ ਦਾ ਸਿਮਰਨ ਕਰਨਾ ਕਰੀਏ।
ਜਰਤ ਗੁਣ ਗੋਪਾਲ ਜਸ ਦੂਰ ਤੇ ਜਮ ਭਾਗੈ,
ਗੋਪਾਲ ਦਾ ਜਸ ਉਚਾਰਨ ਕਰਨਾ, ਵਾਹਿਗੁਰੂ 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 ਵਾਹਿਗੁਰੂ, ਇਹ ਪਰਮੇਸ਼ਰ ਦੀਆਂ ਸਿਫਤਾਂ ਹਨ। ਸਾਧ ਸੰਗਤ ਜੀ ਸਭ ਤੋਂ ਵੱਡਾ ਸਿਫਤ ਕਰਨ ਵਾਸਤੇ ਸਾਧਨ ਗੁਰਮੰਤਰ ਹੈ। ਬਾਕੀ ਧਰਮਾਂ ਵਿੱਚ ਵੀ ਗੁਰਮੰਤਰ ਦਿੰਦੇ ਹਨ, ਜਿਵੇਂ ਬੈਰਾਗੀ ਰਾਮ ਰਾਮ ਦਾ ਮੰਤਰ ਦਿੰਦੇ ਹਨ, ਯੋਗੀ ਸੋਹੰਗ ਦਾ ਮੰਤਰ ਦਿੰਦੇ ਹਨ। ਬਾਕੀ ਸਾਧੂ ਮਹਾਤਮਾ ਆਪਣੇ ਆਪਣੇ ਅਨੁਸਾਰ ਮੰਤਰ ਦਿੰਦੇ ਹਨ, ਪਰ ਜਿਹੜਾ मेरे सतगुरु नानक साहब जी ने महामंत्र कलयुग दे अंदर दिता है, ये सारे मंत्रां नालों विशेष है। बाकी मंत्र भी सत्कार योग हन, बलिहारी जाओ जेते तेरे नाम है, जिन्हें वाहिगुरु के नाम ने सारे सत्कार योग ने, पर यह जड़ा नाम है परमेश्वर का यह उहदी सिफत वास्ते है। वाहिगुरु गुरमंत्र है, वाहिगुरु गुरमंत्र है, वाहिगुरु गुरमंत्र है,
वाहिगुरु गुरमंत्र है, वाहिगुरु गुरमंत्र है,
वाहिगुरु गुरमंत्र है, वाहिगुरु गुरमंत्र है,
वाहिगुरु गुरमंत्र है, वाहिगुरु गुरमंत्र है।
जप होमै खोई, जप होमै खोई,
जप होमै खोई, जप होमै खोई,
जप होमै खोई, जप होमै खोई,
जप होमै खोई, जप होमै खोई।
दुनिया दी डिक्शनरी दे अंदर किसे दी तारीफ करनी होवे तां वाह तों उत्ते कोई शब्द नहीं लभेगा। पंजाबी दे विच असीं वाह कहने, वाह जी वाह। जदों कोई बहुत ही वधिया तमाशा करके दिखाए, कोई वधिया काम करके दिखाए, उहदे काम नूं वेख के हैरान हो जाइए ते हैरान होके आखी दा वाह जी वाह, वाह वाह। वाह तो उत्ते कोई शब्द नहीं है, है किसे कोल वाह तो उत्ते शब्द? तारीफ करन वास्ते, वड्याई करन वास्ते, सलाघा करन वास्ते सब तो उत्तम शब्द वाह है। भाई संतोख सिंह जी नानक प्रकाश विच लिखते ने, वाह नाम आश्चर्य को होई, आश्चर्य ते पर उकत ना कोई। कहंदे आश्चर्य आश्चर्यजनक, हैरानीजनक, कोई वधिया जा काम वेख्या पहली बार ते वेख के हर बंदे दे मुंह तो निकलदा वाह वाह वाह, कमाल हो गई। इस तो वध के शब्द ही कोई नहीं निकलदा। जदों बंदा हैरान हो जांदा, बेवस हो जांदा, बेवाक हो जांदा, भावें वह किसे भी दुनिया की सुंदर वस्तु नूं वेखदा है ते उहदे मुंह तो वाह 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 निकल। मुसलमाना की बोली विच भी यह शब्द है, पर शब्द का रूप होर है। मुसलमान कहंदे सुभान अल्लाह, आश्चर्य होके हैरान होके कहणगे सुभान अल्लाह। अंग्रेजी वाले कहणगे वंडरफुल, बहुत सुंदर, आश्चर्य। उहदी तारीफ करदिआं हैरान होके आश्चर्य होके कह देना पैंदा वाह। बलिहारी कुदरत वसिआ तेरा अंत ना जाई लखिआ। जदों अकाल पुरख वाहिगुरू की कुदरत वेखी है ते कुदरत दे कादर वल गुरु साहब का ध्यान गया है ते बिस्माद विच आ के आश्चर्य होके मुंह तो निकलिआ वाह वाह। वाहो वाहो तिसनो आखी है, 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 ए बचन गुरु अमरदास जी दे हन तीसरे पातशाह दे। गुजरी दी वार विच कदी वाहिगुरु शब्द नू समझना होवे ते गुरु ग्रंथ साहिब जी महाराज दे 514 15 16 ए तीन अंगा उते वाहो वाहो दी व्याख्या पढ़ लो। वाहो वाहो तिसनो आखी है, वाहो वाहो तिसनो आखी है, जे सच्चा गैर गंभीर, सच्चा गैर गंभीर, वाहो तिसनो आखिया, वाहो वाहो तिसनो आखिया, जे गुणदाता मत तीर, गुणदाता मत तीर, जेड़ा गुणा दा दाता है, धीर जवान है, बुद्धि दा खजाना है, जेड़ा अपनी बुद्धि विचों सानू बुद्धि दिंदा है, जिन्नी बुद्धि संसार विच है ओदी बुद्धि दा ही करिश्मा है, जे ओदे कोल बुद्धि ना हुंदी सानू की दिंदा, जे ओदे कोल गुण ना हुंदे सानू की दिंदा, जिन्ने गुण हन ओसे वाहिगुरु दे हन। हे भाई, जेड़ा इतना सुंदर स्वरूप है, जेड़ा इन्नियां शक्तियां दा मालक है, जिसने साडा शरीर बनाया, जिसने साडी आत्मा बनाई, जिसने साडे अंदर अपनी जोत रखी, ओनू वाह 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 करके सलाया करो, वाह जी वाह के वाह जी वाह ही करे दे लिया करो। ए गुरु अमरदास जी कह रहे ने, जेड़ा वाहिगुरु शब्द है एदी व्याख्या भाई संतोख सिंह जी कर रहे ने, वाहे नाम आश्चर्य को होई, जदों कोई हैरान हो जांदा आश्चर्यजनक अवस्था विच पहुंचदा तो कहिंदा वाह, आश्चर्य ते पर उकत ना कोई, जदों कोई हैरान हुंदा ओदी हैरानी नूं बयान करन वास्ते उकती जुगती शब्द ही कोई नहीं हुंदा, कोई लफज नहीं हुंदा भी वाह दी उस परमेश्वर दी आश्चर्यजनक हैरानी जनक अवस्था दा कोई बयान कर सके, बस हैरान होके वाह ही वाह कहिंदा। गौतम नाम अज्ञान अनित, रूप प्रकाश कियो जिन चित, अगे गुरु है, गु नाम अंधेरे दा है। दरवाजे बंद कर दियो, लाइटां बंद कर दियो, खिड़कियां बंद कर दियो, मकान चारे पासों बंद होवे, दिने भी अनेरा हो जावे, दिने भी अनेरा हो जावे, ते जे रात होवे तां क्या कहने सुनने, फिर तां अनेरा ही नेरा। उस अनेरे नूं संस्कृत भाषा विच गू कहिंदे हां, अनेरे दा नाम है गू, ते साध संगत दी लाइटां जगा दियो, सूरज चढ़ जाए रोशनी कर दियो, ओनू संस्कृत भाषा च रूह कहिंदे हन। गू अंधेरे नूं कहिंदे ने, रूह रोशनी नूं कहिंदे ने। संसार दे विच दो ही चीजां ने, एक अनेरा ते एक रोशनी। रात नूं अनेरा, दिने रोशनी। अनेरा चानण आपे किया, अनेरा चानण आपे किया, जाप साहब रोज पढ़ते हो, ओले विच मारे कहिंदे नमो अंधकारे, हे वाहिगुरु तू आप ही अनेरा है, नमो तेज तेजे, ते तू आप ही सूरज दा प्रकाश है, महा तेजस्वी है, जिन्ना प्रकाश है वो तेरा है, जिन्ना अनेरा है सो तेरा है, अनेरा भी आप है, चानना भी आप है। अनेरे विच बंदिया नूं दुख लगदे हन, ठेडे वजदे हन, कंडे वजदे हन, इसलिए अनेरा कोई पसंद नहीं करता। जदों अनेरा होवे न्याणे रोण लग जांदे, घबरा जांदे, जिथे बहुत गूढ़ा अनेरा होवे, किसे जमीन च भौरा होवे, पता ही ना लगे भी उत्तर किधर है, दक्षण किधर है, पूर्व किधर है, पश्चिम किधर है, वड्डे तो वड्डा बंदा भी घबरा जाएगा। अनेरा दुख दिंदा, चानना सुख दिंदा, इस लई हर बंदा अनेरे तो निकल के चानने भी जाना चाहुंदा है। ते गुरु नाम अंधेरे दा, रू नाम चानने दा है। गुरु गुरु की व्याख्या यजुर्वेद विच इस तरह कीती है, वागु शब्द ही समग्यम कहिंदे गू दा अर्थ है अंधेरा, तम प्रकाश वाचक है जिहड़ा गू है वह तम दा तम शब्द दा वाचक है, अंधेरे दा वाचक है। ते अगे जिहड़ा रू शब्द है वह तम दा निरोधक है, अंधेरे दा नाश करने वाला है। गुरु रे तदी लक्षणम कहिंदे इह गुरु दे लक्षण हन, जिहड़ा अंधेरे नूं खा जाए ते प्रकाश ही प्रकाश कर देवे। सो गुरु साहिब जी महाराज दा जो गुरमंत्र मिलिया वाहेगुरु, एक बारी आखो सतनाम श्री वाहेगुरु, यह वाहेगुरु है वह जिहड़ा अंधेरे नूं खा के ते ज्ञान दा प्रकाश करदा है। जदों अंधेरे चो पहली बार कोई प्रकाश विच आवे ते उहदे मुंह तों वाह वाह निकलेगी। कहिंदे ने 12 साल पूर्ण भौरे वसिया सी जमदा ही, अंधेरा ही वेख्या उहने, चानना नहीं वेख्या। पहली बार जदों बाहर आया दुनिया दा प्रकाश वेख्या, पूर्ण हैरान होया, उहने आख्या वाह कैसी आश्चर्य दुनिया है, मैं तां अज वेखी है। जिन्हें कभी चानना ना वेख्या होवे ओह चानना वेख के वाह वाह करेगा। सतसंग जी जिहड़ा अंदर दा अंधेरा साडे अजे कायम है, जदों ओह मिटेगा उदों अपने मुंह तों भी वाह वाह निकलेगी, प्रकाश होएगा उदों वाह गुरु वाह गुरु वाह गुरु। कैसा आश्चर्य आनंद होवेगा, उचरत गुण गोपाल जस उस अकाल पुरख दा जस उच्चारण करदिआं दूर ते जम भाग, जमदूत दूरों ही भज जांदे प्रताप तुम्हारा देख के, जमदूत छड़ जाए नाम जपण वालिआं दे नेड़े नहीं आउंदे।
नाम नाम जो जन जपे सद जागे।
महाराज कहिंदे जिहड़ा बंदा राम नाम जपदा उह सदा ही जागदा रहिंदा, बाकी दुनिया सुती पई है, आपां जागदे नहीं, आपां अजे भी सुते पए आं। जागदा ओही है जिहड़ा सतसंग जी नाम जपदा, ओह सदा जागदा, जिहड़ा नाम नहीं जपदा ओह जागदिआं भी सुता है। इक जागण दे नाल हन इक ना सुत्यां दे उठाल, इह उस वाहिगुरू दी खेड है। जागदे भी नहीं जप रहे, झूठ सच बोली जांदे, निंदा चुगली करी जांदे, होर सारे काम करदे, नाम जपण नूं डोरे हो जांदे, उहनां वास्ते नहीं, बल्कि जेड़े हर वेले वाहेगुरु 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 जपदे हन, दिन रात जागदे हन। जेड़े आत्मक तौर ते जाग पे नाम जप के, उन्हां दे नेड़े कोई तंत्र मंत्र नहीं आउंदा। अज मेरियां मातावां भैणां अक्सर गुरुद्वारे आके पुछदियां ने, ज्ञानी जी आ साडे घर ना किसे ने कुछ कीता कराया, साडे घर पए पए कपड़े टुके जांदे, खून दे छिट्टे पैंदे, साडे घर मां दी दाल दे कई बार दाने लभदे, कोई कहिंदा छोलियां दी दाल दे लभदे, तरजादू टूणे जिन्हां दा सानू हमेशा खतरा बनिया रहिंदा है वी साडे घर किसे ने कुछ कर दिता है, ते उहदा सानू डर बन जांदा। कोई सवेरे सवेरे सुआह दे लड्डू बूहे अगे रख गया तां खतरा बन गया, कोई चौंक पूर गया तां सानू खतरा बन गया, घरों निकल लग्या बिल्ली ने रस्ता कट दिता तां सानू खतरा हो गया, किसे ने पिछों निछ मार दिती तां सानू खतरा हो गया, जे चलदिआं होइआं गधा हिणक पिआ तां सानू खतरा हो गया, जे कोई खाली भांडा लै के मिल गया तां साडा काम फेल हो गया। इह सगन अपसगन जादू टूणे तंत्र मंत्र इह किन्हां नूं लगदे हन जिहड़े नाम नहीं जपदे। ते दूसरी गल चाख ना लागे, चाख शब्द नूं समझ लो पहलां, पंजाबी च चाख है, संस्कृत चक्षु है, च चक्षु दा मतलब है आख नजर, किसे नु किसे दी नजर लग गई ते ओ नजर कहने पत्थर पाड़ दिंदी है। नजर बड़ी बुरी हुंदी है। ट्रकां गड्डियां वालियां ने अपनियां गड्डियां ते लिखिया होया नजरां लाएगा जुतियां खाएगा, बुरी नजर वाले तेरा मुंह काला। यानी नजर दा सानू सारे नू बड़ा खतरा है। नजर साडे वास्ते हउआ बनी पई है। ते साध संगत जी बच्चियां नू नजर लग जाए ते आम साडे बुजुर्ग माइया बीबिया भेणा सत मरचा उत्तों दी वार के चूल्हे सिट दियां ते जे नजर लगी होवे ते ओ फिर उतर जांदी है, मरचा दी बुश्क नहीं आउंदी। ना लगी होवे ते मरचा सारे महले नू खंगा खंगा के मार दिंदियां, उथू ला दिंदियां। सब गल्लां अपनी अपनी जगह ते ठीक होणगियां, पर साडे कोल गुरु साहब दा फार्मूला जिहड़ा गुरु साहब दस रहे ने नजर उतारन दा, तंत्रां मंत्रां जादू टोणिया भूतां प्रेतां बैतालां तो बचण दा, इस पंक्ति च दस्या, सुन लो सारे। तंत मंत न जो हई, तंत मंत न जो हई,
तंत मंत न जो हई,
जो हुई जो हुई दा मतलब है जो नहीं सकते, तंग नहीं कर सकते आके। तंत्र मंत्र जादू टूने उस बंदे ते नहीं चलदे, तित चाख ना लगे ओनू किसे दी नजर भी नहीं लगती। भावे किड्डी भैड़ी नजर वाला होवे, कहिंदे कई डैणा वाली नजर हुंदी है, डैण दी नजर इन्नी भैड़ी है भी कालजा कढ के लै जांदी, पर नाम जपण वाले दे उत्ते उहदा भी असर कोई नहीं हुंदा। राम नाम जो जन जपे, राम नाम जो जन जपे,
राम नाम जो जन जपे, राम नाम जो जन जपे,
राम नाम जो जन जपे, राम नाम जो जन जपे,
राम नाम जो जन जपे, राम नाम जो जन जपे,
आनंदन साध जागे, आनंदन साध जागे,
आनंदन साध जागे, आनंदन साध जागे।
जेड़ा वाहेगुरु दा सिमरन करके आत्मक तौर ते जाग पिया है ओदे घर किसे दा जादू टूणा नहीं चलना, कोई किसे प्रकार दी उहनू नजर नहीं लगनी। ए विश्वास गुरु का सिख बना लवे। ए जादू टूणे होणगे उहनां वास्ते जिन्हां दे पल्ले नाम नहीं। महाराज नू मरदाना कहिंदा, महाराज आग्या होवे नगर विच जा के प्रशादा पानी छाकिया वा। महाराज कहिंदे, मरदानिया देश जादूगरां दा बच के जाई। कहिंदा, महाराज मैं गया ते आया। मरदाना गया अगे नूर शाह जादूगरनी दी वड्डी हवेली दी दिउड़ी दे विच, दो जादूगरनियां बैठियां पीड़ा डाह के। उहनां नू कहिंदा, भैणो परदेसी आ, कुछ खाण नू मिलेगा? ਉਹ ਕਹਿੰਦੀਆਂ, ਆ ਨੇੜੇ ਬਹਿ ਜਾ, ਤੈਨੂੰ ਹੁਣੇ ਦੇਣੀ ਆ ਖਾਣ ਨੂੰ। ਉਹਨਾਂ ਨੇ ਗਲ ਚ ਧਾਗਾ ਪਾ ਦਿੱਤਾ ਤੇ ਉਸੇ ਵੇਲੇ ਮਰਦਾਨਾ ਮਿੱਢਾ ਭੇਡੂ ਬਣ ਗਿਆ। ਬਣ ਤੇ ਮਰਦਾਨਾ ਵੀ ਨਹੀਂ ਸੀ ਸਕਦਾ, ਉਹ ਗੁਰੂ ਸਾਹਿਬ ਦੀ ਲੀਲਾ ਸੀ, ਮਿੱਢਾ ਬਣ ਗਿਆ। ਮਹਾਰਾਜ ਕਹਿੰਦੇ, ਬਾਲਿਆ ਮਰਦਾਨਾ ਜਾਦੂਗਰਨੀਆਂ ਦੇ ਕਾਬੂ ਆ ਗਿਆ, ਚੱਲ ਕੇ ਛਡਾਈਏ। ਬਾਲਾ ਕਹਿੰਦਾ, ਮਹਾਰਾਜ ਉਹਦੇ ਕੰਮ ਪੁੱਠੇ ਨੇ, ਆਗਿਆ ਤੇ ਤੁਹਾਡੀ ਮੰਨਦਾ ਨਹੀਂ, ਤੁਸੀਂ ਰੋਕਦੇ ਹੋ ਫਿਰ ਤੁਰ ਜਾਂਦਾ ਤੇ ਆਪਾਂ ਰਹਿਣ ਦਈਏ, ਲੈਣ ਦਿਓ ਆਨੰਦ ਨੂੰ ਉੱਥੇ। ਮਹਾਰਾਜ ਕਹਿੰਦੇ, ਨਾ ਭਾਈ, ਸਾਡਾ ਕੀਰਤਨੀ ਹੈ, ਜਿਹਦੀ ਬਾਂਹ ਫੜੀਏ ਛੱਡੀ ਵੀ ਨਹੀਂ ਹੁੰਦੀ, ਚਲੋ ਚਲੀਏ। ਤੇ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਗਏ ਨਾ ਵਿਹੜੇ ਵਿਚ, ਗਲੀ ਚ ਆਏ, 6 ਫੁੱਟ ਉੱਚਾ ਲੰਮਾ ਸੋਹਣਾ ਸੁਨੱਖਾ ਕੱਦ ਤੇ ਨੂਰਾਨੀ ਚਿਹਰਾ, ਪ੍ਰਦੇਸੀ ਵੇਖੇ ਪੰਜਾਬ ਦੇ। ਉਧਰ ਸਾਧ ਸੰਗਤ ਜੀ, ਕਾਮਰੂਪ ਦੇਸ਼ ਤਿਰਿਆ ਰਾਜ ਹੈ, ਇਸਤਰੀਆਂ ਚਾਰ ਚਾਰ, ਬੰਦਾ ਇੱਕ ਵੀ ਨਹੀਂ ਲੱਭਦਾ ਤੇ ਜਨਾਨੀਆਂ ਗੁਲਾਮ ਬਣਾ ਕੇ ਰੱਖਦੀਆਂ ਬੰਦਿਆਂ ਨੂੰ। ਪ੍ਰਦੇਸੀ ਕੋਈ ਆ ਜਾਵੇ ਉਹਨੂੰ ਇਸ ਤਰ੍ਹਾਂ ਫੜ ਕੇ ਰੱਖਦੀਆਂ, ਵਿਸ਼ੇ ਬਾਸ਼ਨਾ ਵੀ ਬਹੁਤ ਹੈ। ਮਹਾਰਾਜ ਦਾ ਸੁੰਦਰ ਸਰੂਪ ਦੇਖ ਕੇ ਮਨ ਚ ਆਇਆ ਵੀ ਇਹ ਦੋ ਹੋਰ ਆ ਗਏ, ਇਹਨਾਂ ਨੂੰ ਵੀ ਕਾਬੂ ਕਰ ਲਈਏ। ਤੇ ਹਜ਼ੂਰ ਆਨੰਦ ਦੇ ਜਾ ਰਹੇ ਸਨ, ਜਾਣੀ ਜਾਣ ਜਾ ਕੇ ਬੀਬੀਆਂ ਨੂੰ ਪੁੱਛਦੇ ਭਾਈ ਸਾਡਾ ਗੁਰਮੁਖ ਪਿਆਰਾ ਪਰਦੇਸੀ ਇੱਥੇ ਆਇਆ ਸੀ, ਪ੍ਰਸ਼ਾਦਾ ਸ਼ਗਨ ਕਿੱਥੇ ਹੈ? ਉਹ ਕਹਿੰਦੀਆਂ ਇੱਥੇ ਤੇ ਕੋਈ ਨੀ ਆਇਆ, ਮਰਦਾਨਾ ਰੱਸੀ ਨਾਲ ਕਿੱਲੀ ਨਾਲ ਬੰਨਿਆ, ਭੇਡੂ ਬਣਿਆ ਹੋਇਆ, ਮੀਡਾ ਬਣਿਆ ਹੋਇਆ ਤੇ ਪੈਰ ਮਾਰਦਾ ਖੁਰ ਮਾਰਦਾ ਵੀ ਮਹਾਰਾਜ ਮੈਂ ਇੱਥੇ ਹਾਂ ਮੇਰੇ ਵੱਲ ਵੇਖੋ। ਤੇ ਸੱਚੇ ਪਾਤਸ਼ਾਹ ਵੇਖਦੇ ਜਾਣੀ ਜਾਣ ਅਣਜਾਣ ਬਣੇ ਹੋਏ ਨੇ, ਮਰਦਾਨਾ ਬੋਲ ਤਾਂ ਸਕਦਾ ਨੀ, ਮੈਂ ਆਖਦਾ ਹੈ ਵੀ ਮੈਨੂੰ ਛੁਡਾਓ। ਤੇ ਸਾਧ ਸੰਗਤ ਜੀ ਉਹਨਾਂ ਨੇ ਬੜੀ ਫੁਰਤੀ ਨਾਲ ਧਾਗਾ ਵੱਟ ਕੇ ਰੱਖਿਆ ਹੋਇਆ ਸੀ ਪਹਿਲਾਂ ਹੀ, ਵੀ ਉਹਨਾਂ ਨੇ ਮੇਰੇ ਬਾਲੇ ਨੂੰ ਮੈਂ ਪਾਵਾਂਗੀ ਤੇ ਬਾਬੇ ਨੂੰ ਤੂੰ ਪਾਈ, ਉਹਨਾਂ ਨੇ ਦੋਵਾਂ ਦੀ ਨਿਸ਼ਾਨੀ ਬੰਨੀ ਹੋਈ ਸੀ। ਤੇ ਜਦੋਂ ਮਹਾਰਾਜ ਦੇ ਗਲ ਚ ਤੇ ਬਾਲੇ ਦੇ ਗਲ ਚ ਲੱਗੀਆਂ ਧਾਗਾ ਪਾਉਣ, ਸਤ ਕਰਤਾਰ ਆਖਿਆ ਗੁਰੂ ਸਾਹਿਬਾਂ ਨੇ, ਇਹ ਕੁੱਤੀ ਬਣ ਗਈ, ਇੱਕ ਬਿੱਲੀ ਬਣ ਗਈ, ਚਲਦੇ ਕਿਹਦੇ ਤੇ ਨੇ ਜਿਹਦੇ ਕੋਲ ਨਾਮ ਨਹੀਂ। ਤੇ ਮਹਾਰਾਜ ਨੇ ਉਹਨਾਂ ਜਾਦੂ ਕਰਨੀਆਂ ਨੂੰ ਫਿਰ ਜਾਦੂ ਤੋਂ ਹਟਾਇਆ ਸੀ, ਸਾਖੀ ਬੜੀ ਲੰਮੀ ਹੈ, ਨੂਰ ਸ਼ਾਹ ਸੇਵਕ ਬਣ ਗਈ ਸੀ। ਤੇ ਫਿਰ ਸਾਰੇ ਦੇਸ਼ ਚ ਧਰਮਸ਼ਾਲਾ ਬਣਾ ਕੇ ਕੀਰਤਨ ਭਜਨ ਕਰਨ ਲਾ ਦਿੱਤਾ ਸੀ। ਗੁਰੂ ਨਾਨਕ ਸਾਹਿਬ ਨੇ ਸਾਰੇ ਦੇਸ਼ ਦੀਆਂ ਜਾਦੂਗਰਨੀਆਂ ਨੂੰ ਭਲੇ ਪਾਸੇ ਲਾ ਦਿੱਤਾ ਸੀ। ਤੰਤ ਮੰਤਰ ਨੇ ਜੋ ਹੋਈ ਤੇ ਚਾਖ ਨਾ ਲੱਗਾ, ਤੰਤਰ ਮੰਤਰ ਜਾਦੂ ਟੂਣਾ ਨਹੀਂ ਚੱਲੇਗਾ ਜਿੱਥੇ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਹੋਵੇਗਾ, ਨਾਮ ਦਾ ਅਭਿਆਸ ਹੋਵੇਗਾ। ਗੁਰਦੇਵ ਮੰਤ ਨਿਰੋਦਰਾ, ਆਪਾਂ ਬਾਵਨ ਅੱਖਰੀ ਚ ਪੜ੍ਹਦੇ ਹਾਂ, ਮੇਰੀਆਂ ਮਾਤਾਵਾਂ ਭੈਣਾਂ ਨੂੰ ਬਾਵਨ ਅੱਖਰੀ ਰੋਜ਼ ਪੜ੍ਹਨੀ ਚਾਹੀਦੀ ਹੈ। ਸੁਖਮਨੀ ਸਾਹਿਬ ਦਾ ਪਾਠ ਵੀ ਕਰਦੀਆਂ ਹੋ ਪਰ ਬਾਵਨ ਅੱਖਰੀ ਦਾ ਰੋਜ਼ ਕਰਿਆ ਕਰੋ, ਕਿਉਂਕਿ ਬਾਵਨ ਅੱਖਰੀ ਗੁਰੂ ਅਰਜਨ ਦੇਵ ਜੀ ਨੇ ਮਾਤਾ ਗੰਗਾ ਜੀ ਨੂੰ ਉਚਾਰਨ ਕਰਕੇ ਦਿੱਤੀ ਸੀ। ਇੱਕ ਵਾਰੀ ਮਾਤਾ ਗੰਗਾ ਜੀ ਨੂੰ ਸਹੇਲੀਆਂ ਬੀਬੀਆਂ ਆਂਢਣਾ ਗੁਆਂਢਣਾ ਕਹਿੰਦੀਆਂ, ਮਾਤਾ ਜੀ ਤੁਸੀਂ ਸੁਨੱਖੇ ਬੜੇ ਹੋ, ਸੁੰਦਰ ਸਰੂਪ ਹੈ ਤੁਹਾਡਾ, ਪਰ ਤੁਸੀਂ ਗਹਿਣੇ ਕਿਉਂ ਨਹੀਂ ਪਾਉਂਦੇ, ਨਾ ਕੰਨਾਂ ਚ ਕੁਝ ਪਾਓ। ਤੇ ਮਹਾਰਾਜ ਆਉਣ ਨਾ ਤੇ ਉਹਨਾਂ ਨੂੰ ਕਿਹਾ ਜੇ ਵੀ ਮੈਨੂੰ ਸੋਨੇ ਦੇ ਗਹਿਣਿਆਂ ਦਾ ਡੱਬਾ ਬਣਾ ਦਿਓ, ਤੇ ਮਾਤਾ ਜੀ ਤੁਸੀਂ ਸ਼ਿੰਗਾਰ ਕਰੋਗੇ, ਬਹੁਤ ਸੋਹਣੇ ਲੱਗੋਗੇ। ਮਾਤਾ ਗੰਗਾ ਜੀ ਤੇ ਜਾਦੂ ਚੱਲ ਗਿਆ ਸਹੇਲੀਆਂ ਦਾ। ਸ਼ਾਮ ਨੂੰ ਆਏ ਮਹਾਰਾਜ ਤੇ ਮਾਤਾ ਜੀ ਕੁਝ ਨਿਰਾਸ਼ ਜੇ ਹੋ ਕੇ ਬੈਠੇ। ਮਹਾਰਾਜ ਨੇ ਪੁੱਛਿਆ, ਜਾਣੀ ਜਾਣ ਸਨ ਸੱਚੇ ਪਾਤਸ਼ਾਹ, ਕਹਿੰਦੇ ਗੰਗਾ ਜੀ ਅੱਜ ਉਦਾਸ ਕਿਉਂ? ਕਹਿੰਦੀ ਜੀ ਉਦਾਸ ਮੈਂ ਇਸ ਕਰਕੇ ਤੁਹਾਨੂੰ ਬੇਨਤੀ ਕਰਨੀ ਹੈ ਵੀ ਮੈਨੂੰ ਇੱਕ ਡੱਬਾ ਬਣਵਾ ਕੇ ਦਿਓ। ਸਹੇਲੀਆਂ ਕਹਿੰਦੀਆਂ ਤੁਸੀਂ ਗਹਿਣੇ ਨਹੀਂ ਪਾਏ, ਮੈਂ ਗਹਿਣਿਆਂ ਦਾ ਡੱਬਾ ਬਣਵਾ ਦਿਓ, ਸ਼ਿੰਗਾਰ ਕਰਿਆ ਕਰਾਂਗੀ। ਜਾਣ ਕੇ ਸਤਿਗੁਰੂ ਵੀ ਮਾਈਆਂ ਬੀਬੀਆਂ ਦਾ ਅਸਰ ਹੋਇਆ। ਕਹਿੰਦੇ ਕੋਈ ਨੀ ਭੈਣੋ, ਬੀਬੀਆਂ ਦੀ ਤੇ ਬਿਰਤੀ ਇਸੇ ਤਰ੍ਹਾਂ ਦੀ ਹੁੰਦੀ ਹੈ, ਪਰ ਕੋਈ ਨੀ ਤੁਹਾਨੂੰ ਅਸੀਂ ਗੰਗਾ ਜੀ ਵੀ ਵਧੀਆ ਗਹਿਣਿਆਂ ਦਾ ਡੱਬਾ ਤਿਆਰ ਕਰਾ ਦਿਆਂਗੇ, ਦੋ ਚਾਰ ਦਿਨ ਲੱਗਣਗੇ, ਅਸੀਂ ਗਹਿਣਿਆਂ ਦਾ ਡੱਬਾ ਤੁਹਾਨੂੰ ਬਣਾ ਦਿਆਂਗੇ। ਮਹਾਰਾਜ ਨੇ ਫਿਰ ਇੱਕ ਬਾਣੀ ਉਚਾਰਨ ਕੀਤੀ, ਗੌੜੀ ਬਾਵਨ ਅੱਖਰੀ ਮਹੱਲਾ ਪੰਜਵਾਂ। ਇਹਦੇ ਪਹਿਲਾ ਸਲੋਕ ਹੈ, ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ਰ। ਤੇ ਅਖੀਰਲਾ ਸਲੋਕ ਵੀ ਇਹੀ ਹੈ, ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ਰ। ਔਰ ਉੱਥੇ ਲਿਖਿਆ ਵੀ ਹੈ ਇਹੋ ਸਲੋਕ ਆਦਿ ਅੰਤ ਪੜ੍ਹਨਾ, ਵੀ ਇਹ ਸਲੋਕ ਪਹਿਲੇ ਵੀ ਪੜ੍ਹਨਾ ਤੇ ਬਾਅਦ ਚ ਵੀ ਪੜ੍ਹਨਾ। ਐਸਾ ਕਿਉਂ ਹੈ? ਐਸਾ ਇਸ ਕਰਕੇ ਵੀ ਜਿਹੜਾ ਗਹਿਣਿਆਂ ਦਾ ਡੱਬਾ ਹੁੰਦਾ ਨਾ, ਉਹਦੇ ਥੱਲੇ ਵੀ ਢੱਕਣ ਹੁੰਦਾ ਤੇ ਉੱਤੇ ਵੀ ਡੱਬਾ ਬਣਦਾ ਹੀ ਤਾਂ ਹੈ ਜੇ ਦੋਵੇਂ ਪਾਸਿਓਂ ਢੱਕਿਆ ਹੋਵੇ। ਸ਼ਿੰਗਾਰ ਡੱਬੇ ਹੁੰਦੇ ਸੀ ਪਹਿਲਾਂ ਤਾਂਬੇ ਦੇ ਮਾਈਆਂ ਕੋਲ, ਥੱਲਿਓਂ ਵੀ ਢੱਕਣ ਚੜ ਜਾਂਦਾ ਸੀ, ਉੱਤੋਂ ਵੀ ਟਿਫਨ ਦੀ ਤਰ੍ਹਾਂ ਚੜ ਜਾਂਦਾ ਸੀ ਦੋਵੇਂ ਪਾਸਿਓਂ, ਜਿਵੇਂ ਪ੍ਰਸ਼ਾਦੇ ਦੇ ਟਿਫਨ ਨੂੰ ਦੋਵੇਂ ਪਾਸਿਓਂ ਢੱਕ ਲੈਂਦੇ ਹੈ। ਸੋ ਮਹਾਰਾਜ ਨੇ ਉਹ ਡੱਬਾ ਬਣਾਇਆ ਬਾਣੀ ਦਾ, ਗੰਗਾ ਜੀ ਇਹਦਾ ਸ਼ਿੰਗਾਰ ਕਰਿਆ ਕਰੋ, ਇਹ ਆਤਮਾ ਦਾ ਸ਼ਿੰਗਾਰ ਚਾਹੀਦਾ, ਸਰੀਰ ਦਾ ਨਹੀਂ। ਇਸ ਸਲੋਕ ਵਿੱਚ ਆਉਂਦਾ ਗੁਰਦੇਵ ਮੰਤ ਨਿਰੋਦਰਾ, ਕਿ ਗੁਰੂ ਦਾ ਮੰਤਰ ਨਿਰੋਦਰਾ ਮੰਤਰ ਹੈ। ਨਿਰੋਧ ਸੰਸਕ੍ਰਿਤ ਜੀ ਰੋਕਣ ਨੂੰ ਕਹਿੰਦੇ ਆ ਸਾਧ ਸੰਗਤ ਜੀ, ਨਿਰੋਧ ਦਾ ਮਤਲਬ ਹੈ ਰੋਕ ਦੇਣਾ, ਗੁਰੂ ਦਾ ਮੰਤਰ ਰੋਕਣ ਵਾਲਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਿਸ ਨੂੰ ਰੋਕਣ ਵਾਲਾ ਹੈ? ਕਿਸੇ ਦਾ ਜਾਦੂ ਟੂਣਾ ਭੂਤ ਪ੍ਰੇਤ ਮੰਤਰ ਜੰਤਰ ਸਭ ਰੋਕ ਲਵੇਗਾ, ਵਾਹਿਗੁਰੂ ਮੰਤਰ। ਤੇ ਗੁਰੂ ਕਾ ਮੰਤਰ ਕਿਸੇ ਕੋਲੋਂ ਰੋਕਿਆ ਨਹੀਂ ਜਾਏਗਾ। ਸਿੱਧਾਂ ਨੇ ਕਿੰਨੇ ਜਾਦੂ ਟੂਣੇ, ਕਿੰਨੇ ਰਿਧੀਆਂ ਸਿੱਧੀਆਂ ਚਲਾਈਆਂ ਬਾਬੇ ਉੱਤੇ, ਕੋਈ ਸ਼ੇਰ ਬਣ ਗਿਆ, ਕੋਈ ਬਘਿਆੜ ਬਣ ਗਿਆ, ਬੜੇ ਉਹਨਾਂ ਨੇ ਆਪਣੀਆਂ ਆਤਮਕ ਸ਼ਕਤੀਆਂ ਸਾਰੀਆਂ ਹੀ ਲਾ ਦਿੱਤੀਆਂ। ਤੇ ਜਦੋਂ ਬਾਬੇ ਦਾ ਸਤਨਾਮ ਦਾ ਮੰਤਰ ਚੱਲਿਆ ਉਦੋਂ ਅੱਗੇ ਅੱਗੇ ਭੱਜੇ ਫਿਰਦੇ ਫਿਰ ਸਾਰੇ। ਮਹਾਰਾਜ ਦੇ ਮੰਤਰ ਨੇ ਸਾਰਿਆਂ ਦੇ ਮੰਤਰ ਰੋਕ ਲਏ, ਪਰ ਮਹਾਰਾਜ ਦਾ ਮੰਤਰ ਕਿਸੇ ਕੋਲੋਂ ਰੋਕਿਆ ਨਹੀਂ ਗਿਆ। ਬੰਦੇ ਬਹਾਦਰ ਦੇ ਡੇਰੇ ਮਹਾਰਾਜ ਜਾ ਕੇ ਉਹਦੇ ਪਲੰਘ ਤੇ ਬੈਠੇ, ਉਹਨੇ ਆਪਣੀਆਂ ਸਾਰੀਆਂ ਹੀ ਗੁਪਤ ਸ਼ਕਤੀਆਂ ਭੇਜ ਦਿੱਤੀਆਂ ਕਿ ਮਹਾਰਾਜ ਦਾ ਪਲੰਘਾ ਉਲਟਾ ਦਿਓ। ਪਰ ਸਤਿਗੁਰਾਂ ਦਾ ਪਲੰਘਾ ਟਸ ਤੋਂ ਮਸ ਨਹੀਂ ਹੋਇਆ, ਦਸਵੇਂ ਪਾਤਸ਼ਾਹ ਉਸੇ ਤਰ੍ਹਾਂ ਬੈਠੇ ਨੇ। ਜਦੋਂ ਮਹਾਰਾਜ ਦਾ ਮੰਤਰ ਚੱਲਿਆ ਤੇ ਬੰਦਾ ਗੋਡਿਆਂ ਭਾਰ ਡਿੱਗ ਕੇ ਕਹਿੰਦਾ, ਮਹਾਰਾਜ ਮੈਂ ਤੁਹਾਡਾ ਬੰਦਾ ਹਾਂ। ਸੋ ਕਹਿਣ ਤੋਂ ਭਾਵ ਹੈ ਸਭ ਤੋਂ ਵੱਡਾ ਮੰਤਰ ਵਾਹਿਗੁਰੂ ਹੈ, ਜਿਹੜਾ ਗੁਰੂ ਕੇ ਸਿੱਖਾਂ ਨੂੰ ਮਹਾਰਾਜ ਨੇ ਦਿੱਤਾ। ਉਹਦੇ ਤੇ ਸਾਡਾ ਹੁਣ ਵਿਸ਼ਵਾਸ ਕੋਈ ਨਹੀਂ, ਉਹ ਮੰਤਰ ਦਾ ਸਾਡਾ ਜਾਪ ਕੋਈ ਨਹੀਂ, ਤੇ ਇਧਰ ਉਧਰ ਦੇ ਜਾਦੂਆਂ ਟੂਣਿਆਂ ਮੰਤਰਾਂ ਜੰਤਰਾਂ ਚ ਭਜੇ ਫਿਰਦੇ ਆ। ਗੁਰੂ ਅਰਜਨ ਸਾਹਿਬ ਜੀ ਕਹਿੰਦੇ, ਭਾਈ ਜਿਹੜਾ ਨਾਮ ਵਾਹਿਗੁਰੂ ਮੰਤਰ ਜਪੇਗਾ, ਤੰਤਰ ਮੰਤਰ ਜਾਦੂ ਟੂਣਾ ਉਹਦੇ ਉੱਤੇ ਕੋਈ ਨਹੀਂ ਚੱਲੇਗਾ, ਕਿਸੇ ਦੀ ਭੈੜੀ ਨਜ਼ਰ ਉਹਨੂੰ ਨਹੀਂ ਲੱਗੇਗੀ। ਵਿਸਰਾਮ ਦੇ ਕਰਕੇ ਕਥਨ ਕਰਦੇ ਹਨ, ਹਜ਼ੂਰ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਕਿ ਰਾਮ ਨਾਮ ਮੰਤਰ ਜਪਣ ਦਾ ਇੱਕ ਬਹੁਤ ਵੱਡਾ ਫਾਇਦਾ ਵੀ ਹੈ, ਕਿਉਂਕਿ ਬਿਰਤੀ ਦੇ ਅਨੁਸਾਰ ਸਾਧ ਸੰਗਤ ਦੀ ਅਵਸਥਾ ਦੇ ਅਨੁਸਾਰ ਹੀ ਫਾਇਦਾ ਹੋਇਆ ਕਰਦਾ। ਕਿਸੇ ਦੀ ਅਵਸਥਾ ਕਿਤੇ ਹੈ, ਕਿਸੇ ਦੀ ਅਵਸਥਾ ਕਿਤੇ ਹੈ। ਕੋਈ ਤਾਂ ਜਾਦੂ ਟੂਣਿਆਂ ਤੋਂ ਬਚਣ ਵਾਸਤੇ ਹੀ ਆਉਂਦਾ ਗੁਰੂ ਘਰ ਚ, ਜਦੋਂ ਤੰਗ ਆ ਜਾਂਦੇ ਨੇ ਫਿਰ ਗੁਰੂ ਘਰ ਨਾਲ ਜੁੜਦੇ ਨੇ, ਕੋਈ ਚਾਰਾ ਨੀ ਨਾ ਚੱਲਦਾ, ਫਿਰ ਕਹਿੰਦੇ ਚਲੋ ਅੰਮ੍ਰਿਤ ਛਕ ਲੈਂਦੇ ਆ, ਸਿੰਘ ਸੱਜ ਜਾਂਦੇ ਆ, ਗੁਰਦੁਆਰੇ ਸੇਵਾ ਕਰਾਂਗੇ, ਚਲੋ ਉਹ ਵੀ ਚੰਗਾ, ਉਹਨੂੰ ਆਪਾਂ ਮਾੜਾ ਨੀ ਕਹਿ ਸਕਦੇ। ਕੋਈ ਕਿਸੇ ਤਰ੍ਹਾਂ ਵੀ ਆਵੇ ਘਰ ਗੁਰੂ ਦੇ, ਕਹਿੰਦੇ ਭੁੱਲਿਆ ਨਾ ਜਾਣੋ ਜਿਹੜਾ ਸ਼ਾਮ ਨੂੰ ਪਰਤ ਕੇ ਘਰ ਆ ਗਿਆ, ਗੁਰੂ ਕੇ ਚਰਨਾਂ ਚ ਪੈ ਗਿਆ, ਕਿਸੇ ਤਰ੍ਹਾਂ ਵੀ ਆ ਗਿਆ। ਪਰ ਇਸ ਤੋਂ ਵੀ ਇੱਕ ਉੱਪਰਲੀ ਅਵਸਥਾ ਹੈ, ਜਦੋਂ ਜਗਿਆਸੂ ਬਣ ਕੇ ਆਈਏ ਕਿ ਮਹਾਰਾਜ ਸਾਡੇ ਵਿਕਾਰ ਮਿਟਾ ਦਿਓ। ਅਸਲੀ ਭੂਤ ਪ੍ਰੇਤ ਤਾਂ ਸਾਧ ਸੰਗਤ ਜੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਹਨ। ਜਿਹੜੇ ਬਾਹਰਲੇ ਭੂਤ ਪ੍ਰੇਤ ਹਨ ਉਹ ਤਾਂ ਛੋਟੇ ਹਨ, ਇਹ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਦੀ ਉਮਰ ਬੜੀ ਹੈ, ਇਹ ਕਰੋੜਾਂ ਜਨਮਾਂ ਤੋਂ ਸਾਡੇ ਨਾਲ ਹਨ। ਉਹ ਭੂਤ ਪ੍ਰੇਤ ਤਾਂ ਕਿਸੇ ਨੂੰ ਸਾਲ, ਕਿਸੇ ਨੂੰ 2 ਸਾਲ, ਕਿਸੇ ਨੂੰ 4 ਸਾਲ ਤੰਗ ਕਰ ਲੈਣਗੇ, ਇੱਕ ਜ਼ਿੰਦਗੀ ਤੰਗ ਕਰ ਲੈਣਗੇ। ਇਹ ਤਾਂ ਸਾਰੀਆਂ ਜ਼ਿੰਦਗੀਆਂ 'ਚ ਤੰਗ ਕਰਦੇ ਆਏ ਆ, ਅਸੀਂ ਪਸ਼ੂ ਦੀ ਜੂਨ 'ਚ ਰਹੇ, ਪੰਛੀ ਦੀ ਜੂਨ 'ਚ ਰਹੇ, ਸੱਪ ਦੀ ਜੂਨ 'ਚ ਰਹੇ, ਸ਼ੇਰ ਦੀ ਜੂਨ 'ਚ ਰਹੇ, ਗਧੇ ਦੀ ਜੂਨ 'ਚ ਰਹੇ, ਹਾਥੀ ਦੀ ਜੂਨ 'ਚ ਰਹੇ, ਜਿੱਥੇ ਵੀ ਅਸੀਂ ਰਹੇ, ਇਹ ਨਹੀਂ ਗਏ ਸਾਡੇ ਚੋਂ। ਇਹ ਹਰ ਜੂਨੀ ਜਨ ਕਾਮ ਕ੍ਰੋਧ ਇਹ ਨਹੀਂ ਮਿਟਦੇ। ਸੋ ਮਹਾਰਾਜ ਕਹਿੰਦੇ ਜਿੱਥੇ ਤੰਤਰ ਮੰਤਰ ਜਾਦੂ ਟੂਣੇ ਨਾਮ ਜਪਣਾ ਮਿਟ ਜਾਂਦੇ ਹਨ, ਉੱਥੇ ਭਾਈ ਉਸ ਤੋਂ ਵੀ ਵੱਡਾ ਜਿਹੜੇ ਵੱਡੇ ਦੂਤ ਹਨ ਕਾਮ ਕ੍ਰੋਧ ਲੋਭ ਮੋਹ ਹੰਕਾਰ ਉਹ ਵੀ ਮਿਟ ਜਾਂਦੇ ਹਨ। ਔਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਐਸੇ ਭੂਤ ਹਨ ਜਿਹੜੇ ਬਾਕੀ ਭੂਤਾਂ ਨੂੰ ਜਨਮ ਦਿੰਦੇ ਹਨ, ਕਿਉਂਕਿ ਵਿਕਾਰਾਂ ਤੋਂ ਪ੍ਰਭਾਵਿਤ ਹੋ ਕੇ ਬੰਦਾ ਪਾਪ ਕਰਦਾ, ਕਾਮ ਵੀ ਬੰਦੇ ਤੋਂ ਪਾਪ ਕਰਾਉਂਦਾ, ਕ੍ਰੋਧ ਵੀ ਬੰਦੇ ਤੋਂ ਪਾਪ ਕਰਾਉਂਦਾ, ਲੋਭ ਵੀ ਬੰਦੇ ਤੋਂ ਪਾਪ ਕਰਾਉਂਦਾ, ਮੋਹ ਵੀ ਪਾਪ ਕਰਾਉਂਦਾ, ਹੰਕਾਰ ਵੀ ਪਾਪ ਕਰਾਉਂਦਾ। ਜਦੋਂ ਪਾਪ ਕਰਦਾ ਤੇ ਉਹਦਾ ਫਲ ਭੋਗਣ ਲਈ ਉਹਨੂੰ ਦੁੱਖ ਭੋਗਣਾ ਪੈਂਦਾ। ਪਾਪ ਦਾ ਫਲ ਹਮੇਸ਼ਾ ਦੁੱਖ ਹੁੰਦਾ ਤੇ ਪੁੰਨ ਦਾ ਫਲ ਹਮੇਸ਼ਾ ਸੁੱਖ ਹੁੰਦਾ। ਜਦੋਂ ਵਿਕਾਰ ਆਉਣਗੇ ਪਾਪ ਕਰੇਗਾ ਤੇ ਫਿਰ ਦੁਖੀ ਹੋਵੇਗਾ। ਉਹ ਦੁੱਖ ਕਿਵੇਂ ਹੈ? ਉਹ ਕਿਸੇ ਨੂੰ ਸਰੀਰਕ ਲੱਗੇਗਾ, ਕੋਈ ਕੋਹੜ ਹੋ ਗਿਆ ਕਿਸੇ ਨੂੰ, ਲੱਤ ਬਾਂਹ ਟੁੱਟ ਗਈ ਕਿਸੇ ਦੀ, ਹਾਰਟ ਅਟੈਕ ਹੋ ਗਿਆ ਕਿਸੇ ਨੂੰ, ਸ਼ੂਗਰ ਹੋ ਗਿਆ ਕਿਸੇ ਨੂੰ, ਕੈਂਸਰ ਹੋ ਗਿਆ ਕਿਸੇ ਨੂੰ, ਨਾ ਮੁਰਾਦ ਬਿਮਾਰੀਆਂ, ਉਹ ਵੀ ਪਾਪ ਦਾ ਫਲ ਹੈ। ਕਿਸੇ ਨੂੰ ਫਿਰ ਮਾਨਸਿਕ ਭੂਤ ਪ੍ਰੇਤ ਬੇਤਾਲ ਜਿੰਨ ਇਹੋ ਜਿਹੀਆਂ ਚੀਜ਼ਾਂ ਆ ਘੇਰਦੀਆਂ, ਤੰਤਰ ਮੰਤਰ ਜਾਦੂ ਟੂਣੇ ਕਰਨ ਵਾਲੇ ਦੁਸ਼ਮਣ ਜਾਗ ਪੈਂਦੇ, ਉਹ ਵੀ ਵਿਕਾਰਾਂ ਕਰਕੇ ਹੀ ਹੋਇਆ ਨਾ ਸਾਰਾ ਕੁਝ, ਪਾਪ ਦਾ ਹੀ ਫਲ ਹੈ। ਜਿੰਨਾ ਚਿਰ ਪੁੰਨ ਨੇ ਉਹਨਾਂ ਚਿਰ ਸਾਰੇ ਮਿੱਤਰ ਨੇ, ਜਿੰਨਾ ਚਿਰ ਜਦੋਂ ਪਾਪ ਜਾਗੇ ਉਦੋਂ ਸਾਰੇ ਦੁਸ਼ਮਣ ਬਣ ਜਾਣਗੇ। ਕਹਿੰਦੇ ਕੋਈ ਕਿਸੇ ਦਾ ਮਿੱਤਰ ਨਹੀਂ, ਕੋਈ ਕਿਸੇ ਦਾ ਦੁਸ਼ਮਣ ਨਹੀਂ, ਬੰਦੇ ਦੇ ਪਾਪ ਔਰ ਪੁੰਨ ਹੀ ਉਹਦੇ ਸੱਜਣ ਦੇ ਦੁਸ਼ਮਣ ਹਨ। ਕਾਮ ਕ੍ਰੋਧ ਮਦ ਮਾਨ ਮੋਹ ਬਿਨਸੇ ਅਨਰਾਗ। ਇਹ ਭਾਈ ਨਾਮ ਜਪਣ ਨਾਲ ਪਾਪਾਂ ਦਾ ਮੂਲ ਜਿਹੜੇ ਵਿਕਾਰ ਹਨ ਉਹ ਵੀ ਬਿਨਸ ਜਾਂਦੇ ਹਨ। ਕਾਮ ਮਿਟ ਜਾਂਦਾ, ਕ੍ਰੋਧ ਮਿਟ ਜਾਂਦਾ, ਲੋਭ ਮਿਟ ਜਾਂਦਾ, ਮੋਹ ਮਿਟ ਜਾਂਦਾ, ਹੰਕਾਰ ਮਿਟ ਜਾਂਦਾ। ਅਨਰਾਗ ਨਾਮ ਪਰਮੇਸ਼ਰ ਦੇ ਪ੍ਰੇਮ ਦਾ ਹੈ। ਜਦੋਂ ਪਰਮੇਸ਼ਰ ਦਾ ਪ੍ਰੇਮ ਆ ਜਾਵੇ ਉਹਦੇ ਨਾਲ ਸਾਰੇ ਵਿਕਾਰ ਖਤਮ ਹੋ ਜਾਂਦੇ। ਇੱਕ ਅਰਥ ਇਸ ਤਰ੍ਹਾਂ ਹੈ, ਦੂਸਰਾ ਅਨੁਰਾਗ ਨਾਲ ਮੋਹ ਦਾ ਸੰਸਾਰ ਦਾ ਜਿਹੜਾ ਹੈ ਉਹ ਵੀ ਕਹਿੰਦੇ ਸਾਰਾ ਖਤਮ ਹੋ ਜਾਂਦਾ ਹੈ।
ਆਨੰਦ ਮਗਨ ਰਸ ਰਾਮ ਰੰਗ ਨਾਨਕ ਸਰਨਾਗੇ।
ਪੰਜਵੇਂ ਨਾਨਕ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਫਿਰ ਅਵਸਥਾ ਕੀ ਬਣਦੀ ਹੈ, ਦਿਨ ਰਾਤ ਬੰਦਾ ਆਨੰਦ ਚ ਮਗਨ ਰਹਿੰਦਾ। ਆਨੰਦ ਮਗਨ ਰਸ ਰਾਮ ਰੰਗ, ਵਾਹਿਗੁਰੂ ਦੇ ਨਾਮ ਦਾ ਰਸ ਮਿਲਦਾ, ਪਰਮੇਸ਼ਰ ਦਾ ਰੰਗ ਕਹੀਏ ਪਿਆਰ ਮਿਲਦਾ, ਤੇ ਉਸ ਵਾਹਿਗੁਰੂ ਦੀ ਸ਼ਰਨ ਮਿਲਦੀ। ਨਾਨਕ ਸ਼ਰਨ ਆ ਗਿਆ, ਜਿਹੜਾ ਸ਼ਰਨ ਆਉਂਦਾ ਸ਼ਰਨ ਵਿਚ ਪੈਂਦਾ, ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਵਾਹਿਗੁਰੂ ਉਹਨੂੰ ਗਲ ਨਾਲ ਲਾ ਲੈਂਦਾ ਔਰ ਸ਼ਰਨ ਆਏ ਦੇ ਵਿਕਾਰ ਮਿਟ ਜਾਂਦੇ ਨੇ, ਕਰਮ ਮਿਟ ਜਾਂਦੇ। ਭਗਤ ਸਾਧਨਾ ਜੀ ਲਿਖਦੇ ਨੇ ਕਹਿੰਦੇ ਸਿੰਘ ਸਰਨ ਕੱਤ ਜਾਈਐ ਜੋ ਜਮ ਮੁਖ ਗ੍ਰਾਸ ਹੈ। ਇਹ ਮਹਾਰਾਜ ਸ਼ੇਰ ਦੀ ਸ਼ਰਨ ਜਾਣ ਦਾ ਕੀ ਫਾਇਦਾ ਜੇ ਗਿੱਦੜ ਸਾਨੂੰ ਖਾ ਜਾਣ। ਆਖੋ ਸਤਨਾਮ ਸ੍ਰੀ ਵਾ। ਜਦੋਂ ਸਦਨੇ ਨੂੰ ਸਾਧ ਸਿੰਘ ਜੀ ਸਰਹੰਦ ਦੇ ਵਿਚ, ਸਰਹੰਦ ਸ਼ਹਿਰ ਦੇ ਵਿਚ ਫਤਿਹਗੜ੍ਹ ਸਟੇਸ਼ਨ ਦੇ ਲਾਗੇ ਮਸੀਤ ਬਣੀ ਹੋਈ ਹੈ, ਉਹ ਸਦਨੇ ਭਗਤ ਦੀ ਕਸਾਈ ਦੀ ਹੈ, ਉਥੇ ਉਨ੍ਹਾਂ ਨੂੰ ਨੀਹਾਂ ਚ ਚਿਣਿਆ ਸੀ। ਜਦੋਂ ਸਦਨੇ ਨੂੰ ਨੀਹਾਂ ਵਿਚ ਚਿਣਿਆ ਤੇ ਅਕਾਲ ਪੁਰਖਾਂ ਨੇ ਗੱਲਾਂ ਕੀਤੀਆਂ, ਕਿਉਂਕਿ ਸਦਨਾ ਜੀ ਕਿਤੇ ਜਾ ਰਹੇ ਸਨ ਤੇ ਸਰਹੰਦ ਸ਼ਹਿਰ ਰੁਕ ਗਏ। ਉਥੇ ਇਕ ਬੀਬੀ, ਉਹਦੇ ਪਤੀ ਬਿਮਾਰ ਮੰਜੇ ਤੇ ਪਿਆ ਸੀ, ਉਹਦੇ ਘਰ ਸਦਨਾ ਜੀ ਰਹਿ ਗਏ ਤੇ ਅੱਧੀ ਰਾਤ ਨੂੰ ਉਸ ਬੀਬੀ ਦੇ ਮਨ ਚ ਵਿਕਾਰ ਜਾਗ ਪਿਆ। ਉਹਨੇ ਸਦਨਾ ਜੀ ਨੂੰ ਪਰਮਾਨ ਦਾ ਬੜਾ ਯਤਨ ਕੀਤਾ। ਸਦਨਾ ਜੀ ਕਹਿੰਦੇ ਭੈਣਾ ਵੀ ਬੰਦਗੀ ਕਰ, ਤੇਰਾ ਪਤੀ ਪਰਮੇਸ਼ਰ ਦਾ ਰੂਪ ਹੈ, ਇਹਦੀ ਸੇਵਾ ਕਰ। ਉਹ ਕਿਉਂਕਿ ਉਹਦੀ ਮੱਤ ਫਿਰ ਚੁੱਕੀ ਸੀ, ਵਿਨਾਸ਼ਕਾਲ ਹੈ, ਵਿਪਰੀਤ ਬੁੱਧੀ, ਕਹਿਣ ਲੱਗੀ ਕਹਿੰਦੀ ਤੈਨੂੰ ਇਹਦਾ ਹੀ ਡਰ ਹੈ ਨਾ, ਮੈਨੂੰ ਮਾਰ ਦਿੰਦੀ ਆ, ਇਹਦਾ ਮੰਜੇ ਤੇ ਪਿਆ 12 ਸਾਲ ਹੋ ਗਏ, ਇਹਨੂੰ ਮੈਂ ਮਾਰ ਦਿੰਦੀ ਆ। ਉਹਨੇ ਹਥਿਆਰ ਚੁੱਕਿਆ ਤੇ ਪਤੀ ਮੰਜੇ ਤੇ ਪਿਆ ਸੀ, ਉਹਦੀ ਗਰਦਨ ਵੱਢ ਦਿੱਤੀ ਵੀ ਹੁਣ ਤਾਂ ਤੈਨੂੰ ਕੋਈ ਡਰ ਨਹੀਂ। ਸਦਨਾ ਜੀ ਕਹਿੰਦੇ ਭੈਣਾ ਡਰ ਕਿਉਂ ਨਹੀਂ, ਉਹ ਅਕਾਲ ਪੁਰਖ ਵੇਖਦਾ, ਮਾੜੇ ਕੰਮ ਤੋਂ ਮਹਾਂਪੁਰਸ਼ ਹਮੇਸ਼ਾ ਹੀ ਪਿੱਛੇ ਹਟਦੇ ਆ, ਤੇ ਇਹ ਕੰਮ ਨਹੀਂ ਹੋ ਸਕਦਾ। ਉਹ ਕਹਿੰਦੀ ਅੱਛਾ ਜੇ ਨਹੀਂ ਹੋ ਸਕਦਾ ਤੇ ਮੈਂ ਫਿਰ ਰੌਲਾ ਪਾ ਦਿਆਂਗੀ ਵੀ ਮੇਰਾ ਘਰ ਵਾਲਾ ਮਾਰ ਦਿੱਤਾ। ਉਹਨੇ ਬੜਾ ਡਰਾਇਆ ਧਮਕਾਇਆ, ਸਦਨਾ ਜੀ ਨਹੀਂ ਮੰਨੇ, ਅਖੀਰ ਉਹਨੇ ਰੌਲਾ ਪਾ ਹੀ ਦਿੱਤਾ ਵੀ ਮੇਰਾ ਘਰ ਵਾਲਾ ਮਾਰ ਦਿੱਤਾ, ਇਹ ਮੇਰੇ ਤੇ ਬੇਈਮਾਨ ਹੋ ਗਿਆ। ਦਿਨ ਚੜ ਗਿਆ, ਫੜ ਕੇ ਕਚਹਿਰੀ ਪੇਸ਼ ਕੀਤਾ, ਸਰਕਾਰ ਬੜੀ ਜ਼ਾਲਮ ਸੀ, ਹੁਕਮ ਦੇ ਦਿੱਤਾ ਬਿਨਾਂ ਕੋਈ ਤਫਤੀਸ਼ ਕੀਤਿਆਂ ਹੀ, ਸੱਚ ਝੂਠ ਕਿਸੇ ਨੇ ਪੁੱਛਿਆ ਨਹੀਂ, ਇਹਨੂੰ ਨੀਹਾਂ 'ਚ ਚਿਣ ਦਿਓ। ਜਦੋਂ ਬੁਰਜ ਵਿੱਚ ਚਿਣਨ ਲੱਗੇ ਤਾਂ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਮਹਾਰਾਜ ਸਦਨਾ ਜੀ, ਕਹਿੰਦੇ ਨਿਰਪਟ ਕੰਨਿਆ ਕਹਿ ਕਾਰਨ ਹੈ, ਇੱਕ ਭਇਆ ਭੇਖ ਤਾਰੀ, ਕਾਮਾਰਥੀ ਸਵਾਰਥੀ ਵਾਕੀ ਪੈਜ ਸਵਾਰੀ। ਮਹਾਰਾਜ ਇੱਕ ਭੇਖਧਾਰੀ ਬੰਦੇ ਦੇ ਵਾਸਤੇ ਤੁਸੀਂ ਆਏ ਸੀਗੇ ਵਿਸ਼ਨੂੰ ਭਗਵਾਨ ਬਣ ਕੇ, ਉਹਦੀ ਰੱਖਿਆ ਕੀਤੀ ਸੀ, ਮੇਰੀ ਨਹੀਂ ਕਰੋਗੇ। ਭਗਵਾਨ ਕਹਿਣ ਲੱਗੇ ਸਦਨਿਆ ਇਹ ਤੇਰੇ ਕਰਮਾਂ ਦਾ ਫਲ ਹੈ, ਕੋਈ ਪਿਛਲੇ ਜਨਮ ਦਾ ਕਰਮ ਹੈ ਤੇਰਾ। ਤੇ ਸਦਨਾ ਕਹਿੰਦਾ ਮਹਾਰਾਜ ਤੁਹਾਡੀ ਭਗਤੀ ਕਰਨ ਦਾ ਕੀ ਫਾਇਦਾ ਜੋ ਕਰਮ ਨਾ ਨਾਸ ਹੈ। ਜੇ ਕਰਮ ਨਹੀਂ ਮਿਟਦੇ, ਸਿੰਘ ਸ਼ਰਨ ਕੱਤ ਜਾਈਐ ਜੋ ਜੰਬੋ ਗ੍ਰਾਸ ਹੈ, ਸ਼ੇਰ ਦੀ ਸ਼ਰਨ ਜਾਣ ਦਾ ਕੀ ਫਾਇਦਾ ਜੇ ਗਿੱਦੜ ਫੜ ਕੇ ਖਾ ਲੈਣ। ਸੋ ਤੁਹਾਡੀ ਸ਼ਰਨ ਪਏ ਆ, ਹੁਣ ਲਾਜ ਰੱਖੋ। ਸੋ ਅਕਾਲ ਪੁਰਖ ਨੇ ਸਹਾਇਤਾ ਕੀਤੀ ਸੀ। ਇੱਥੇ ਮਹਾਰਾਜ ਕਹਿੰਦੇ ਪਰਮੇਸ਼ਰ ਦੀ ਸ਼ਰਨ ਪਿਆ, ਜੇ ਵਿਕਾਰ ਆ ਜਾਣ ਤੇ ਫਿਰ ਸ਼ਰਨ